गुरु दर्शन 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 सतगुरु दर्शन 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 तन सतगुरु दर्शन 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 सतगुरु दर्शन 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 तन सतगुरु दर्शन 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 सतगुरु दर्शन 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 तन 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 गुर सिख परिषण आया तन तन गुर सिख परिषण आया परिषण आया
सतगुर दर्शन 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 सतगुर दर्शन 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 तन है तन
तन तन सतगुर पुरख तन तन सतगुर पुरख निरंकार अकार तन तन सतगुर सिख सुन तन तन सतगुर सिख सुन चरण शरण गुर सिख जो
सतगुर दर्शन 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 तन सतगुर दर्शन दर्शन दर्शन
मिटाया दुर्मत दूजा पाओ
दर्शन दर्शन
तन है तन है
सतगुर दर्शन
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 सतगुर
दर्शन
दर्शन
तन है
सतगुर दर्शन
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 सतगुर
दर्शन
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 तन
सतगुर दर्शन
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 तन
है
तन
सतगुर दर्शन
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 तन
है
तन
है।
सतगुर जी का दर्शन भी तन तन है अते गुरसिख दा परसना भी तन तन है। पितर बाणी विच इउं कहा सतगुरु दर्शन अगन निवारी सतगुरु पेटत होमै मारी। सतगुरु जी दे दर्शन हो जान अंदर दी अग बुझ जांदी है। तप रहा हिरदा शांत हो जाता है। सतगुरु जी का मिलाप हो जाए होमे मर जाती है। साहिबा ने यह भी किया हूँ सतगुरु वेख विकसिया हर नामे लगा प्यार। कोई सतगुरु जी दे दीदार कर ले उसनु परमात्मा दे नाम नाल प्यार हो जाता है। फिर विचार करना पेगा सतगुरु जी दे दर्शनां दा भाव की है। कैसा है ये वर्तना गुरु के दर्शनों का वर्तना कैसा है ते गुरसिख का परसना कैसा है। जो पटां दे सवैये पढ़िए तो पटां ने यह कहा धन गुरु अंगद देव सचे पातशाह ਤੁਹਾਡੇ ਦਰਸ਼ਨ ਕਰਨ ਨਾਲ 68 ਮੱਜਣ ਹੋਏ ਅਠਾਠ ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਦਰਸ਼ਨ ਪਰਸੇ ਹੈ ਗੁਰੂ ਕੈ 68 ਮੱਜਣ ਹੋਏ ਧੰਨ ਗੁਰੂ ਰਾਮਦਾਸ ਜੀ ਦੀ ਉਪਮਾ ਕਰਦੇ ਹੋਏ ਭੱਟਾਂ ਨੇ ਇਸ ਤਰ੍ਹਾਂ ਕਿਹਾ ਹੈ ਜੇ ਸ਼ਬਦ ਦੀ ਸਮਝ ਆ ਜਾਏ ਸਾਨੂੰ ਪਤਾ ਚੱਲ ਜਾਏਗਾ ਗੁਰੂ ਦੇ ਦਰਸ਼ਨ ਕੈਸੇ ਨੇ ਅਤੇ ਗੁਰਸਿੱਖ ਦਾ ਪਰਸਣਾ ਕੈਸਾ ਹੈ ਭੱਟ ਗੁਰੂ ਰਾਮਦਾਸ ਜੀ ਦੀ ਉਪਮਾ ਕਰਦੇ ਹੋਏ ਕਹਿੰਦੇ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਗੁਰੂ ਦਾ ਮੁਖੜਾ ਦੇਖਿਆ ਅਤੇ ਵੱਡਾ ਸੁਖ ਪਾਇਆ ਗੁਰੂ ਦਾ ਮੁਖੜਾ ਵੇਖਿਆ ਆਤਮਕ ਸੁਖ ਪਾਇਆ ਪਰ ਇਹ ਗੁਰੂ ਦਾ ਮੁਖੜਾ ਵੇਖਣਾ ਕੈਸਾ ਹੈ ਇਸ ਦਾ ਜਵਾਬ ਅਗਲੀ ਪੰਕਤੀ ਵਿੱਚ ਦਿੰਦੇ ਕਹਿੰਦੇ ਨੇ ਗੁਰੂ ਦਾ ਮੁਖੜਾ ਵੇਖਣਾ ਇੱਕ ਬਿਧ ਹੈ ਬਿਧ ਹੈ ਦਰਸ਼ਨ ਕਰਨ ਲਈ ਦਰਸ਼ਨ ਕੀ ਨੇ ਜਦੋਂ ਗੁਰੂ ਦੇ ਮੁਖੜੇ ਦੇ ਮੁਖਾਰ ਬਿੰਦ ਵਿੱਚੋਂ ਸ਼ਬਦ ਸੁਣਿਆ ਦਰਸ਼ਨ ਹੋ ਗਏ ਆਖੋ ਭਾਈ ਇਸ ਨੂੰ ਫਿਰ ਸਮਝਣਾ ਜਦੋਂ ਗੁਰੂ ਦੇ ਮੁਖੜੇ ਦੇ ਮੁਖਾਰ ਬਿੰਦ ਵਿੱਚੋਂ ਸ਼ਬਦ ਸਰਵਣ ਕੀਤਾ ਅਤੇ ਦਰਸ਼ਨ ਹੋਏ ਜਦੋਂ ਗੁਰੂ ਦੇ ਮੁਖੜੇ ਦੇ ਮੁਖਾਰ ਬਿੰਦ ਵਿੱਚੋਂ ਸ਼ਬਦ ਸੁਣਿਆ ਅਤੇ ਅੰਦਰ ਵਸਿਆ ਬਿਧ ਬਣ ਗਈ ਹੁਤੀ ਜੋ ਪਿਆਸ ਪਿਯੂਸ਼ ਪੇਵਨ ਕੀ ਬੰਛਤ ਸਿਧ ਕੋ ਬਿਧ ਮਲਾਏ ਇਸ ਦਾ ਭਾਵ ਇਹ ਹੋਇਆ ਕਿ ਗੁਰੂ ਦਾ ਦਰਸ਼ਨ ਗੁਰੂ ਦੇ ਮੁਖੜੇ ਦੇ ਮੁਖਾਰ ਬਿੰਦ ਵਿੱਚੋਂ ਸ਼ਬਦ ਨੂੰ ਸਰਵਣ ਕਰਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਗੁਰ ਸ਼ਬਦ ਨੂੰ ਸਰਵਣ ਕਰਨਾ ਆਖੋ ਵਾਹਿਗੁਰੂ ਕਿਉਂਕਿ ਗੁਰੂ ਸਰੀਰ ਨਹੀਂ ਹੈ ਸਰੀਰ ਰਾਹੀਂ ਪ੍ਰਕਾਸ਼ ਕਰਦਾ ਸੁਗੰਧੀ ਫੁੱਲ ਨਹੀਂ ਹੈ ਫੁੱਲਾਂ ਰਾਹੀਂ ਪ੍ਰਗਟ ਹੁੰਦੀ ਹੈ ਸੁਗੰਧੀ ਨੂੰ ਕੋਈ ਵੀ ਫੁੱਲ ਨਹੀਂ ਕਹਿੰਦਾ ਫੁੱਲਾਂ ਰਾਹੀਂ ਪ੍ਰਗਟ ਹੁੰਦੀ ਹੈ ਗੁਰੂ ਸਰੀਰ ਨਹੀਂ ਹੈ ਸਰੀਰ ਰਾਹੀਂ ਪ੍ਰਕਾਸ਼ ਕਰਦਾ ਸਰੀਰ ਦਾ ਜਨਮ ਵੀ ਹੈ ਸਰੀਰ ਦਾ ਮਰਨ ਵੀ ਹੈ ਲੇਕਿਨ ਜੇ ਗੁਰੂ ਪ੍ਰਕਾਸ਼ ਕਰ ਜਾਏ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਇਸ ਗੱਲ ਨੂੰ ਥੋੜ੍ਹਾ ਜਿਹਾ ਹੋਰ ਸਮਝਿਆ ਜਾ ਸਕਦਾ ਹੈ ਜਦੋਂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਗੁਰਿਆਈ ਮਿਲੀ ਜਦੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਨੇ ਕੁਝ ਬਖੇੜਾ ਪਾਇਆ ਤਾਂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਇੱਕ ਮਾਤਾ ਵਰਾਹੀ ਦੇ ਘਰ ਚਲੇ ਗਏ ਉਸ ਘਰ ਵਿੱਚ ਜਾ ਕੇ ਮਾਤਾ ਨੂੰ ਇਹ ਗੱਲ ਆਖੀ ਅਸੀਂ ਤੇਰੇ ਘਰ ਠਹਿਰਨਾ ਪਰ ਸਾਡੇ ਇੱਥੇ ਠਹਿਰਨ ਦਾ ਪਤਾ ਕਿਸੇ ਨੂੰ ਨਹੀਂ ਦੇਣਾ ਇਹ ਸਤਿਗੁਰੂ ਨੇ ਹੁਕਮ ਕਰ ਦਿੱਤਾ ਮਾਤਾ ਵਿਰਾਹੀ ਨੂੰ ਕਮਰੇ ਦੇ ਅੰਦਰੋਂ ਕੁੰਡਾ ਮਾਰ ਕੇ ਅੰਦਰ ਬੈਠ ਗਏ ਇੱਥੋਂ ਤੱਕ ਕਿ ਧੰਨ ਗੁਰੂ ਅੰਗਦ ਦੇਵ ਜੀ ਦੇ ਪਰਿਵਾਰ ਦੇ ਜੀ ਵੀ ਆਏ, ਮਾਤਾ ਵਿਰਾਹੀ ਨੇ ਟਿਕਾਣਾ ਨਾ ਦੱਸਿਆ। ਸਿੱਖ ਸੰਗਤਾਂ ਜਦੋਂ ਕਾਫੀ ਦਿਨ ਧੰਨ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਨਾ ਕਰ ਸਕੀਆਂ ਤੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ, ਬਾਬਾ ਜੀ ਸਤਿਗੁਰੂ ਜੀ ਦੇ ਦਰਸ਼ਨ ਨਹੀਂ ਹੋ ਰਹੇ, ਤੁਹਾਨੂੰ ਤਾਂ ਸਤਿਗੁਰੂ ਜੀ ਨੇ ਬਚਨ ਕੀਤਾ ਸੀ ਪਹਿਲੇ ਜਾਮੇ ਵਿੱਚ, ਤੈਥੋਂ ਓਹਲੇ ਨਾ ਹੋ ਸਾਂ, ਕਿਰਪਾ ਕਰਕੇ ਸੰਗਤਾਂ ਨੂੰ ਦਰਸ਼ਨ ਕਰਾ ਦਿਓ। ਬਾਬਾ ਬੁੱਢਾ ਜੀ ਆਪਣੇ ਨਾਲ ਕੁਝ ਗੁਰਸਿੱਖਾਂ ਨੂੰ ਲੈ ਕੇ ਰਬਾਬੀ ਨੂੰ ਨਾਲ ਲਿਆ ਅਤੇ ਤੁਰ ਪਏ। ਮਾਤਾ ਵਿਰਾਹੀ ਨੂੰ ਪੁੱਛਿਆ ਤਾਂ ਜ਼ਰੂਰ, ਲੇਕਿਨ ਬਾਬਾ ਬੁੱਢਾ ਜੀ ਜਾਣਦੇ ਸੀ ਮਾਤਾ ਵਿਰਾਹੀ ਨੇ ਹੁਕਮ ਦੀ ਪਾਲਣਾ ਕਰਨੀ ਹੈ, ਕਿਉਂਕਿ ਮਾਤਾ ਨੂੰ ਹੁਕਮ ਹੋ ਚੁੱਕਿਆ ਸਾਡੇ ਠਹਿਰਨ ਦਾ ਪਤਾ ਕਿਸੇ ਨੂੰ ਨਹੀਂ ਦੇਣਾ। ਉਸ ਵਕਤ ਬਾਬਾ ਬੁੱਢਾ ਜੀ ਨੇ ਰਬਾਬੀ ਬਲਵੰਡ ਨੂੰ ਕਿਹਾ, ਇੱਕ ਕੰਮ ਕਰੋ, ਤੁਸੀਂ ਰਬਾਬ ਛੇੜੋ ਅਤੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਜੋ ਤੁਰਕੀ ਬਾਣੀ ਉਹ ਸ਼ਬਦ ਗਾਇਨ ਕਰੋ। ਜਦੋਂ ਰਬਾਬੀ ਬਲਵੰਡ ਨੇ ਸ਼ਬਦ ਗਾਇਨ ਕੀਤਾ, ਜਦੋਂ ਸ਼ਬਦ ਦੀ ਆਵਾਜ਼ ਧੰਨ ਗੁਰੂ ਅੰਗਦ ਦੇਵ ਜੀ ਦੇ ਕੰਨਾਂ 'ਤੇ ਪਈ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਆਪ ਦਰਵਾਜ਼ਾ ਖੋਲ੍ਹ ਕੇ ਬਾਹਰ ਆ ਗਏ। ਸੱਚਾਈ ਪ੍ਰਗਟ ਕਰ ਦਿੱਤੀ, ਗੁਰੂ ਦੇ ਦਰਸ਼ਨ ਹੋਣਗੇ ਜਦੋਂ ਗੁਰ ਸ਼ਬਦ ਵਰਤੇਗਾ। ਵਾਹਿਗੁਰੂ ਰਬਾਬੀ ਬਲਵੰਡ ਦਾ ਸ਼ਬਦ ਉਚਾਰਨ ਕਰਨਾ, ਸ਼ਬਦ ਦਾ ਵਰਤਣਾ, ਗੁਰੂ ਦਾ ਦੀਦਾਰ ਹੋ ਜਾਣਾ। ਆਖੋ ਵਾਹਿਗੁਰੂ, ਗੁਰੂ ਵਰਤਦਾ ਹੀ ਗੁਰ ਸ਼ਬਦ ਕਰਕੇ ਹੈ, ਗੁਰੂ ਸਰੀਰ ਕਰਕੇ ਨਹੀਂ ਵਰਤਦਾ, ਬਲਕਿ ਸਰੀਰ ਰਾਹੀਂ ਪ੍ਰਕਾਸ਼ ਜ਼ਰੂਰ ਕਰਦਾ, ਲੇਕਿਨ ਜਦੋਂ ਵੀ ਗੁਰੂ ਵਰਤੇਗਾ ਗੁਰੂ ਸ਼ਬਦ ਕਰਕੇ ਵਰਤੇਗਾ, ਕਿਉਂਕਿ ਗੁਰੂ ਸ਼ਬਦ ਹੈ। ਜੇ ਸਿੱਖ ਸੰਗਤਾਂ ਨੇ ਦਰਸ਼ਨ ਕਰਨੇ ਨੇ ਤਾਂ ਵੀ ਸ਼ਬਦ ਕਰਕੇ, ਜੇ ਗੁਰੂ ਨੇ ਦੀਦਾਰ ਦੇਣੇ ਨੇ ਤਾਂ ਵੀ ਸ਼ਬਦ ਕਰਕੇ, ਕਿਉਂਕਿ ਗੁਰੂ ਸ਼ਬਦ ਰੂਪ ਹੈ, ਸ਼ਬਦ ਤੋਂ ਭਿੰਨ ਨਹੀਂ ਹੈ। ਜੇ ਗੁਰੂ ਸ਼ਬਦ ਕਰਕੇ ਵਰਤਦਾ ਤਾਂ ਗੁਰੂ ਸ਼ਬਦ ਰੂਪ ਹੈ, ਫਿਰ ਗੁਰੂ ਦੇ ਦਰਸ਼ਨ ਵੀ ਗੁਰੂ ਸ਼ਬਦ ਦੇ ਦਰਸ਼ਨ ਹਨ। ਜਦੋਂ ਗੁਰਸਿੱਖ ਗੁਰੂ ਸ਼ਬਦ ਨੂੰ ਸਰਵਣ ਕਰਦਾ ਦਰਸ਼ਨ ਹਨ, ਜਦੋਂ ਉਸਦੀ ਸੁਰਤ ਗੁਰ ਸ਼ਬਦ ਨੂੰ ਛੂੰਹਦੀ ਹੈ ਤੇ ਪਰਸਣਾ ਹੈ। ਜਦੋਂ ਸੁਰਤ ਨਾਲ ਪਰਸਿਆ ਹੋਇਆ ਸ਼ਬਦ ਮਨ ਵਿਚਾਰਦਾ ਫਿਰ ਸਰਸਨ ਹੈ, ਜਦੋਂ ਵਿਚਾਰ ਨੂੰ ਅੰਦਰ ਵਸਾ ਕੇ ਕਮਾਉਂਦਾ ਫਿਰ ਹਰਸਨ ਹੈ। ਸਾਹਿਬ ਨੇ ਕਿਹਾ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਆਖੋ ਵਾਹਿਗੁਰੂ, ਇੱਕ ਵਾਰੀ ਸਾਰੇ ਪਿਆਰ ਨਾਲ ਬੋਲੋ ਵਾਹਿਗੁਰੂ। ਇਸ ਨੂੰ ਥੋੜ੍ਹਾ ਜਿਹਾ ਮੈਂ ਹੋਰ ਖੋਲ੍ਹ ਕੇ ਵਿਚਾਰ ਨੂੰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਆਖੋ ਵਾਹਿਗੁਰੂ, ਸਰੀਰ ਤੁਸੀਂ ਵੀ ਨਹੀਂ ਹੋ, ਸਰੀਰ ਮੈਂ ਵੀ ਨਹੀਂ ਹਾਂ। ਤੁਸੀਂ ਜਦੋਂ ਕਹਿੰਦੇ ਹੋ ਮੈਂ ਕਿਤਾਬ, ਤੁਸੀਂ ਕਦੇ ਨਹੀਂ ਕਹਿੰਦੇ ਮੇਰੀ ਮੈਂ ਕਿਤਾਬ, ਮੇਰੀ ਕਿਤਾਬ ਕਹਿੰਦੇ ਹੋ, ਲੇਕਿਨ ਇਹ ਨਹੀਂ ਕਹਿੰਦੇ ਮੈਂ ਕਿਤਾਬ। ਤੁਸੀਂ ਮੇਰੀ ਦੁਕਾਨ ਕਹਿੰਦੇ ਹੋ, ਲੇਕਿਨ ਇਹ ਨਹੀਂ ਕਹਿੰਦੇ ਮੈਂ ਦੁਕਾਨ। ਤੁਸੀਂ ਕਹਿੰਦੇ ਹੋ ਮੇਰੀ ਕਾਰ, ਲੇਕਿਨ ਇਹ ਨਹੀਂ ਕਹਿੰਦੇ ਮੈਂ ਕਾਰ। ਹੈ ਸੱਚਾਈ, ਮੇਰੀ ਕਾਰ ਹੈ, ਮੈਂ ਕਾਰ ਨਹੀਂ ਹਾਂ, ਮੈਂ ਕਾਰ ਨੂੰ ਚਲਾਉਣ ਵਾਲਾ ਹਾਂ। ਮੇਰੀ ਦੁਕਾਨ ਹੈ, ਮੈਂ ਦੁਕਾਨ ਨਹੀਂ ਹਾਂ, ਮੈਂ ਦੁਕਾਨ ਵਿੱਚ ਬੈਠਣ ਵਾਲਾ ਹਾਂ। ਮੇਰਾ ਮਕਾਨ ਹੈ, ਮੈਂ ਮਕਾਨ ਨਹੀਂ ਹਾਂ, ਮੈਂ ਮਕਾਨ ਵਿੱਚ ਰਹਿਣ ਵਾਲਾ ਹਾਂ। ਮੇਰੀ ਕਿਤਾਬ ਹੈ, ਮੈਂ ਕਿਤਾਬ ਨਹੀਂ ਹਾਂ, ਮੈਂ ਕਿਤਾਬ ਨੂੰ ਪੜ੍ਹਨ ਵਾਲਾ ਹਾਂ। ਅਤੇ ਕਹਿਦਿਆਂ ਮੇਰਾ ਸਰੀਰ ਹੈ, ਮੈਂ ਸਰੀਰ ਨਹੀਂ ਹਾਂ, ਮੈਂ ਸਰੀਰ ਵਿੱਚ ਰਹਿਣ ਵਾਲਾ ਹਾਂ। ਤੁਸੀਂ ਸਰੀਰ ਹੋ, ਆਖੋ ਵਾਹਿਗੁਰੂ। ਤੁਸੀਂ ਸਰੀਰ ਨਹੀਂ ਹੋ, ਤੁਹਾਡਾ ਸਰੀਰ ਹੈ, ਤੁਸੀਂ ਸਰੀਰ ਵਿੱਚ ਰਹਿਣ ਵਾਲੇ ਹੋ, ਆਖੋ ਵਾਹਿਗੁਰੂ। ਮੈਂ ਤਾਂ ਉਦੋਂ ਵੀ ਸੀ ਜਦੋਂ ਸਰੀਰ ਨਹੀਂ ਸੀ ਮਿਲਿਆ, ਮੈਂ ਉਦੋਂ ਵੀ ਹੋਵਾਂਗਾ ਜਦੋਂ ਸਰੀਰ ਨਹੀਂ ਹੋਏਗਾ, ਆਖੋ ਵਾਹਿਗੁਰੂ। ਇੱਕ ਗੱਲ ਹੋਰ ਕਹਿ ਦੇ, ਰਸਤੇ 'ਚ ਜਾਂਦੇ ਮੈਨੂੰ ਕਿਸੇ ਨੇ ਕਿਹਾ ਇਹ ਥਾਣੇਦਾਰ ਦਾ ਮਕਾਨ ਹੈ, ਇਹ ਤਹਿਸੀਲਦਾਰ ਦਾ ਮਕਾਨ ਹੈ। ਲੇਕਿਨ ਥਾਣੇਦਾਰ ਮਕਾਨ ਨਹੀਂ ਹੈ, ਮਕਾਨ ਵਿੱਚ ਰਹਿਣ ਵਾਲਾ ਥਾਣੇਦਾਰ ਹੈ। ਮਕਾਨ ਤਹਿਸੀਲਦਾਰ ਨਹੀਂ ਹੈ, ਮਕਾਨ ਵਿੱਚ ਰਹਿਣ ਵਾਲਾ ਤਹਿਸੀਲਦਾਰ ਹੈ। ਹਾਊਸ ਗਵਰਨਰ ਨਹੀਂ ਹੈ, ਹਾਊਸ ਵਿੱਚ ਰਹਿਣ ਵਾਲਾ ਗਵਰਨਰ ਹੈ। ਭਵਨ ਰਾਸ਼ਟਰਪਤੀ ਨਹੀਂ ਹੈ, ਭਵਨ ਵਿੱਚ ਰਹਿਣ ਵਾਲਾ ਰਾਸ਼ਟਰਪਤੀ ਹੈ। ਇਸ ਕਰਕੇ ਸਰੀਰ ਗੁਰੂ ਨਹੀਂ ਹੈ, ਸਰੀਰ ਵਿੱਚ ਜੋ ਸ਼ਬਦ ਦੀ ਅਵਸਥਾ ਹੈ, ਜੋ ਪਾਰ ਬ੍ਰਹਮ ਦਾ ਵਰਤਿਆ ਹੋਇਆ ਸ਼ਬਦ ਹੈ, ਜੋ ਸ਼ਬਦ ਰੂਪੀ ਜੋਤ ਹੈ, ਉਹ ਗੁਰੂ ਹੈ, ਸਰੀਰ ਨਹੀਂ ਹੈ, ਆਖੋ ਵਾਹਿਗੁਰੂ। ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ। ਅਗਲੀ ਪੰਕਤੀ ਵਿੱਚ ਭਾਈ ਗੁਰਦਾਸ ਕਹਿੰਦੇ ਨੇ, ਧੰਨ ਧੰਨ ਸਤਿਗੁਰ ਪੁਰਖ ਨਿਰੰਕਾਰ ਆਕਾਰ ਬਣਾਇਆ, ਆਖੋ ਵਾਹਿਗੁਰੂ। ਭਾਈ ਗੁਰਦਾਸ ਨੇ ਇੱਕ ਹੋਰ ਸ਼ਬਦ ਵਿੱਚ ਵੀ ਕਿਹਾ, ਪਾਰ ਬ੍ਰਹਮ ਗੁਰੂ ਰੂਪ ਹੋਏ, ਸਾਧ ਸੰਗਤ ਗੁਰ ਸ਼ਬਦ ਸਮਾਇਆ। ਪਾਰ ਬ੍ਰਹਮ ਗੁਰੂ ਰੂਪ ਹੋਏ, ਆਪ ਹੀ ਪਾਰ ਬ੍ਰਹਮ ਗੁਰੂ ਰੂਪ ਹੋ ਕੇ ਗੁਰੂ ਕਹਾਇਆ, ਲੇਕਿਨ ਗੁਰੂ ਸ਼ਬਦ ਰਾਹੀਂ ਵਰਤਿਆ, ਆਖੋ ਵਾਹਿਗੁਰੂ। ਇੱਥੇ ਇੱਕ ਹੋਰ ਸਮਝ ਲੈਣ, ਜਦੋਂ ਅਸੀਂ ਮਕਾਨ ਬਦਲਦੇ ਹਾਂ, ਰਹਿਣ ਵਾਲਾ ਨਹੀਂ ਬਦਲਦਾ, ਸਿਰਫ ਮਕਾਨ ਬਦਲਿਆ। ਇੱਕ ਮਕਾਨ 'ਚੋਂ ਦੂਜੇ ਮਕਾਨ ਚਲੇ ਗਏ, ਰਹਿਣ ਵਾਲਾ ਉਹੀ ਹੈ, ਸਿਰਫ ਮਕਾਨ ਬਦਲੇ ਨੇ, ਸਰੀਰ ਬਦਲੇ ਗਏ ਨੇ, ਜੋਤ ਉਹੀ ਹੈ, ਆਖੋ ਵਾਹਿਗੁਰੂ। ਸਰੀਰ ਗੁਰੂ ਨਾਨਕ ਤੋਂ ਭਾਈ ਲਹਿਣੇ ਦਾ ਆਇਆ, ਲੇਕਿਨ ਜੋਤ ਉਹੀ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ, ਆਖੋ ਵਾਹਿਗੁਰੂ। ਸਰੀਰ ਬਦਲੇ ਨੇ, ਜੋਤ ਨਹੀਂ, ਆਖੋ ਵਾਹਿਗੁਰੂ। ਜੋਤ ਉਹੀ ਹੈ, ਜੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਅਤੇ ਜੋਤ ਰੂਪ ਹਰ ਆਪ ਹੀ ਗੁਰੂ ਅੰਗਦ ਦੇਵ ਜੀ ਮਹਾਰਾ ਹਨ, ਅਤੇ ਜੋਤ ਰੂਪ ਹਰ ਆਪ ਹੀ ਗੁਰੂ ਅਮਰਦਾਸ ਜੀ ਹਨ, ਜੋਤ ਰੂਪ ਹਰ ਹੀ ਗੁਰੂ ਰਾਮਦਾਸ ਜੀ ਹਨ, ਅਤੇ ਜੋਤ ਰੂਪ ਹਰ ਆਪ ਹੀ ਗੁਰੂ ਗ੍ਰੰਥ ਸਾਹਿਬ ਹਨ, ਆਖੋ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਕੌਣ ਨੇ? ਜੋਤ ਰੂਪ ਹਰ ਆਪ, ਆਖੋ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਵੀ ਉਹੀ ਨੇ, ਜੋਤ ਰੂਪ ਹਰ ਆਪ। ਇਹ ਜੋਤ ਰੂਪ ਹਰ ਆਪ ਆਪ ਹੀ ਨਿਰੰਕਾਰ ਆਕਾਰ ਬਣਾਇਆ, ਆਖੋ ਵਾਹਿਗੁਰੂ। ਜਿਵੇਂ ਸੂਰਜ ਦੀਆਂ ਕਿਰਨਾਂ ਧਰਤੀ 'ਤੇ ਪਰਸੀਆਂ, ਅਸੀਂ ਉਹਨਾਂ ਨੂੰ ਧੁੱਪ ਕਿਹਾ। ਸ਼ਬਦ ਤਿੰਨ ਨੇ, ਇੱਕ ਧੁੱਪ, ਇੱਕ ਕਿਰਨਾਂ, ਇੱਕ ਸੂਰਜ, ਆਖੋ ਵਾਹਿਗੁਰੂ। ਲੇਕਿਨ ਧੁੱਪ ਅਤੇ ਕਿਰਨਾਂ ਵਿੱਚ ਕੋਈ ਅੰਤਰ ਨਹੀਂ, ਕਿਰਨਾਂ ਅਤੇ ਸੂਰਜ ਵਿੱਚ ਕੋਈ ਅੰਤਰ ਨਹੀਂ। ਨਿਰੰਕਾਰ ਪਰਮੇਸ਼ਰ ਦੀਆਂ ਬਾਣੀ ਰੂਪ ਕਿਰਨਾਂ ਸ਼ਬਦ ਰੂਪ ਹੋ ਕੇ ਪਸਰੀਆਂ ਹਨ, ਅਤੇ ਸ਼ਬਦ ਅਤੇ ਬਾਣੀ ਵਿੱਚ ਕੋਈ ਅੰਤਰ ਨਹੀਂ, ਅਤੇ ਬਾਣੀ ਅਤੇ ਨਿਰੰਕਾਰ ਵਿੱਚ ਕੋਈ ਅੰਤਰ ਨਹੀਂ, ਆਖੋ ਵਾਹਿਗੁਰੂ। ਇਸ ਨੂੰ ਫਿਰ ਕਹਿ ਦਿਆਂ, ਗੁਰ ਸ਼ਬਦ ਅਤੇ ਗੁਰਬਾਣੀ ਵਿੱਚ ਕੋਈ ਅੰਤਰ ਨਹੀਂ, ਅਤੇ ਗੁਰਬਾਣੀ ਅਤੇ ਨਿਰੰਕਾਰ ਵਿੱਚ ਕੋਈ ਅੰਤਰ ਨਹੀਂ, ਆਖੋ ਵਾਹਿਗੁਰੂ। ਆਪ ਹੀ ਨਿਰੰਕਾਰ ਨੇ ਬਾਣੀ ਰੂਪ ਹੋ ਕੇ ਗੁਰੂ ਰੂਪ ਪ੍ਰਕਾਸ਼ ਕਰਕੇ, ਆਪ ਹੀ ਸ਼ਬਦ ਰੂਪ ਹੋ ਕੇ ਪ੍ਰਕਾਸ਼ ਕੀਤਾ ਹੈ। ਆਖੋ ਵਾਹਿਗੁਰੂ। ਭਾਈ ਗੁਰਦਾਸ ਨੂੰ ਕਹਿਣਾ ਪਿਆ, ਪਾਰ ਬ੍ਰਹਮ ਗੁਰੂ ਰੂਪ ਹੋਏ, ਸਾਧ ਸੰਗਤ ਗੁਰ ਸ਼ਬਦ ਸਮਾਇਆ। ਅਗਲੀ ਪੰਕਤੀ ਵਿੱਚ ਕਹਿੰਦੇ ਨੇ, ਤਨ ਤਨ ਸਤਿਗੁਰੂ ਸਿੱਖ ਸੁਣ, ਚਰਨ ਸ਼ਰਨ ਗੁਰਸਿੱਖ ਜੋ ਆਇਆ। ਜੇ ਸਤਿਗੁਰੂ ਜੀ ਦਾ ਦਰਸ਼ਨ ਤਨ ਹੈ ਤੇ ਗੁਰਸਿੱਖ ਦਾ ਪਰਸਨਾ ਵੀ ਤਨ ਹੈ। ਸਤਿਪੁਰਖ ਨੇ ਆਪ ਹੀ ਆਪਣਾ ਹੀ ਸਰੂਪ, ਆਪ ਹੀ ਨਿਰੰਕਾਰ ਨੇ ਆਪ ਹੀ ਗੁਰੂ ਰੂਪ ਹੋ ਕੇ ਆਕਾਰ ਬਣਾਇਆ। ਆਖੋ ਵਾਹਿਗੁਰੂ। ਅਤੇ ਐਸੇ ਸਤਿਗੁਰੂ ਦੀ ਸਿੱਖਿਆ ਵੀ ਤਨ ਤਨ ਹੈ, ਜਿਸ ਨੂੰ ਸੁਣ ਕੇ ਗੁਰਸਿੱਖ ਸਤਿਗੁਰੂ ਦੀ ਚਰਨ ਸ਼ਰਨ ਆਉਂਦਾ ਹੈ। ਆਖੋ ਵਾਹਿਗੁਰੂ। ਇੱਕ ਵਾਰੀ ਸਾਰੇ ਪਿਆਰ ਨਾਲ ਬੋਲੋ ਵਾਹਿਗੁਰੂ, ਇੱਕ ਵਾਰੀ ਫਿਰ ਬੋਲੋ ਵਾਹਿਗੁਰੂ। ਭਾਈ ਫੇਰੂ ਮੱਲ ਜੀ ਦੇ ਬੇਟੇ ਭਾਈ ਲਹਿਣਾ ਜੀ, ਜੋ ਦੇਵੀ ਦੇ ਪੁਜਾਰੀ ਸਨ, ਕਾਫੀ ਸਮੇਂ ਤੋਂ ਇਹ ਦੇਵੀ ਦੀ ਉਪਾਸ਼ਨਾ ਕਰਨ ਵਾਲੇ ਹੈ, ਅੱਜ ਆਪਣੇ ਨਗਰ ਵਿੱਚ ਜਦੋਂ ਅੰਮ੍ਰਿਤ ਵੇਲੇ ਉੱਠਦੇ ਨੇ, ਇਹਨਾਂ ਦੇ ਕੰਨੀ ਇੱਕ ਆਵਾਜ਼ ਪੈਂਦੀ ਹੈ। ਆਖੋ ਇਹ ਆਵਾਜ਼ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਹੁਤ ਪਿਆਰਾ ਗੁਰਸਿੱਖ ਭਾਈ ਜੋਤ ਜੀ, ਜੋ ਅੰਮ੍ਰਿਤ ਵੇਲੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਪੜ੍ਹ ਰਿਹਾ, ਮੈਂ ਉਹ ਸ਼ਬਦ ਪੜ੍ਹਨ ਤੋਂ ਪਹਿਲਾਂ ਥੋੜ੍ਹਾ ਜਿਹਾ ਵਿਚਾਰ ਦੇ ਦਿਆਂ। ਇਹ ਭਾਈ ਜੋਤ ਜੀ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਗੁਰਸਿੱਖੀ ਪ੍ਰਾਪਤ ਕੀਤੀ ਸੀ, ਲੇਕਿਨ ਗੁਰੂ ਨਾਨਕ ਦੇਵ ਜੀ ਨੇ ਕੁਝ ਬਚਨ ਕੀਤੇ ਸਨ ਭਾਈ ਜੋਤ ਨਾਲ, ਹੇ ਭਾਈ ਜੋਤ, ਗੁਰਸਿੱਖੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜੋ ਗੁਰਸਿੱਖੀ ਦੀ ਦਾਤ ਲੈਣ ਲਈ ਮਨ ਨੂੰ ਨੀਵਾਂ ਰੱਖਦੇ ਨੇ। ਆਖੋ ਵਾਹਿਗੁਰੂ। ਅੱਜ ਮੈਂ ਇੱਕ ਗੱਲ ਕਹਿ ਦਿਆਂ, ਜੇ ਸਤਿਗੁਰੂ ਦੇ ਦਰਬਾਰ ਤੋਂ ਆ ਕੇ ਤੁਸੀਂ ਗੁਰਸਿੱਖੀ ਲੈਣੀ ਹੈ, ਗੁਰਸਿੱਖੀ ਦੀ ਦਾਤ ਲੈਣੀ ਹੈ, ਇਹ ਉਹਨਾਂ ਨੂੰ ਹੀ ਮਿਲੇਗੀ ਜਿਨ੍ਹਾਂ ਦਾ ਮਨ ਨੀਵਾਂ ਹੋਏਗਾ। ਆਖੋ ਵਾਹਿਗੁਰੂ। ਭਾਂਡਾ ਬਣਾਉਣਾ ਪਏਗਾ, ਜਿਸ ਭਾਂਡੇ ਵਿੱਚ ਦਾਤ ਟਿਕਾਉਣੀ ਹੈ। ਗੁਰਸਿੱਖੀ ਲੈਣ ਵਾਲਿਓ, ਗੁਰਸਿੱਖੀ ਦੀ ਦਾਤ ਬਹੁਤ ਮਹਿੰਗੀ ਹੈ, ਪਰ ਇਹ ਟਿਕੇਗੀ ਮਨ ਨੀਵੇਂ ਭਾਂਡੇ ਵਿੱਚ। ਆਖੋ ਵਾਹਿਗੁਰੂ। ਭਾਈ ਜੋਤ, ਗੁਰਸਿੱਖੀ ਦੀ ਦਾਤ ਮਨ ਨੀਵਾਂ ਕਰਕੇ ਮਿਲਦੀ ਹੈ, ਜਿਸ ਨੂੰ ਇਹ ਦਾਤ ਮਿਲ ਜਾਏ ਉਸਦੀ ਇੱਕ ਨਿਸ਼ਾਨੀ ਹੈ। ਭਾਈ ਜੋਤ ਉਹ ਪਿੱਛਲ ਰਾਤ ਰਹਿੰਦੀ ਅੰਮ੍ਰਿਤ ਵੇਲੇ ਉੱਠ ਕੇ ਤਨ ਨੂੰ ਪਾਣੀ ਨਾਲ ਇਸ਼ਨਾਨ ਕਰਾਉਂਦਾ ਅਤੇ ਮਨ ਨੂੰ ਬਾਣੀ ਨਾਲ ਇਸ਼ਨਾਨ ਕਰਾਉਂਦਾ ਹੈ। ਆਖੋ ਵਾਹਿਗੁਰੂ। ਮੈਂ ਆਪਣੇ ਆਪ ਨੂੰ ਕਹਿਲਾਈ ਜਾਵਾਂ, ਸਿੱਖ ਕਹਿਲਾਈ ਜਾਵਾਂ, ਗੱਲ ਮੇਰੇ ਕਹਿਲਾਉਣ ਨਾਲ ਸਿੱਖ ਮੈਂ ਨਹੀਂ ਬਣ ਸਕਦਾ। ਆਖੋ ਵਾਹਿਗੁਰੂ। ਸਿਰਫ ਕਹਿਲਾਉਣ ਨਾਲ ਕੋਈ ਸਿੱਖ ਨਹੀਂ ਹੋ ਸਕਦਾ, ਸਿੱਖ ਤਾਂ ਉਹੀ ਹੋਏਗਾ ਜਿਹੜਾ ਸਿੱਖ ਬਣ ਗਿਆ। ਅਤੇ ਜੇ ਸੱਚਮੁੱਚ ਸਿੱਖ ਹੈ ਤਾਂ ਉਹ ਤਨ ਨੂੰ ਅੰਮ੍ਰਿਤ ਵੇਲੇ ਪਾਣੀ ਨਾਲ ਨਾ ਹੁੰਦਾ ਅਤੇ ਮਨ ਨੂੰ ਬਾਣੀ ਨਾਲ। ਜੇ ਮਨ ਨੂੰ ਬਾਣੀ ਨਾਲ ਇਸ਼ਨਾਨ ਨਹੀਂ ਕਰਾਇਆ ਤਾਂ ਮਨ ਰੋਗੀ ਹੋਏਗਾ। ਆਖੋ ਵਾਹਿਗੁਰੂ। ਅਤੇ ਭਾਈ ਜੋਤ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ, ਜੇ ਤੂੰ ਤਨ ਨੂੰ ਪਾਣੀ ਨਾਲ ਇਸ਼ਨਾਨ ਕਰਾਵੇਂ ਅਤੇ ਮਨ ਨੂੰ ਬਾਣੀ ਨਾਲ, ਅਤੇ ਦ੍ਰਿੜਤਾ ਕਾਇਮ ਕਰਨ ਲਈ ਸਤਸੰਗ ਵਿੱਚ ਜਾ ਕੇ ਪ੍ਰੀਤ ਨਾਲ ਗੁਰੂ ਦੀ ਸਿੱਖਿਆ ਸਰਵਣ ਕਰੀ। ਆਖੋ ਵਾਹਿਗੁਰੂ, ਮਨ ਰੱਖੀਏ ਭਾਉ ਕਰਕੇ, ਮਨ ਵਿੱਚ ਪ੍ਰੇਮ ਰੱਖ ਕੇ ਗੁਰੂ ਦਾ ਉਪਦੇਸ਼ ਸਰਵਣ ਕਰੀ। ਆਖੋ ਵਾਹਿਗੁਰੂ। ਜੇ ਇਸ ਤਰ੍ਹਾਂ ਕਰੇਗਾ ਭਾਈ ਜੋਧ, ਧੰਨ ਗੁਰੂ ਨਾਨਕ ਨੇ ਕਿਹਾ ਤੇਰਾ ਮੇਰਾ ਸੰਬੰਧ ਜੁੜਿਆ ਰਹੇਗਾ। ਆਖੋ ਵਾਹਿਗੁਰੂ। ਇੱਥੇ ਬੇਨਤੀ ਕਰਾਂ, ਜੇ ਸਿੱਖ ਨੇ ਗੁਰੂ ਨਾਲ ਸੰਬੰਧ ਜੋੜਨਾ, ਆਖੋ ਵਾਹਿਗੁਰੂ। ਇੱਕ ਤਾਂ ਮਨ ਨੀਵਾਂ ਰੱਖ ਉੱਚੀ ਮਤ ਦੇ ਅੱਗੇ, ਭਾਵ ਗੁਰਮਤ ਦੇ ਅੱਗੇ। ਆਖੋ ਵਾਹਿਗੁਰੂ। ਤੇਰਾ ਮਨ ਨੀਵਾਂ ਹੋਣਾ ਚਾਹੀਦਾ ਗੁਰਮਤ ਦੇ ਅੱਗੇ। ਉੱਚੀ ਮਤ ਕਿਹੜੀ ਹੈ? ਗੁਰੂ ਦੀ ਮਤ। ਤੇਰਾ ਮਨ ਨੀਵਾਂ ਹੋਣਾ ਚਾਹੀਦਾ ਗੁਰਮਤ ਦੇ ਅੱਗੇ, ਅਤੇ ਗੁਰਮਤ ਨੂੰ ਦ੍ਰਿੜ ਕਰਨ ਲਈ ਸਤਿਗੁਰੂ ਦੀ ਪਾਠਸ਼ਾਲਾ ਵਿੱਚ ਜਾ ਕੇ, ਸਤਿਗੁਰੂ ਦੀ ਟਕਸਾਲ ਵਿੱਚ ਜਾ ਕੇ, ਸਤਸੰਗ ਵਿੱਚ ਜਾ ਕੇ ਮਨ ਵਿੱਚ ਪ੍ਰੇਮ ਰੱਖ ਕੇ ਗੁਰਮਤ ਨੂੰ ਸੁਣੀ। ਆਖੋ ਵਾਹਿਗੁਰੂ। ਜਦੋਂ ਗੁਰਮਤ ਨੂੰ ਸੁਣੇਗਾ ਤੇਰੇ ਅੰਦਰ ਗੁਰੂ ਦੀ ਮਤ ਵਸ ਜਾਏਗੀ। ਗੁਰੂ ਦੀ ਮਤ ਦਾ ਵਸ ਜਾਣਾ ਗੁਰੂ ਦੀ ਸਿੱਖਿਆ ਦਾ ਵਸ ਜਾਣਾ, ਗੁਰੂ ਦੀ ਸਿੱਖਿਆ ਦਾ ਵਸ ਜਾਣਾ ਗੁਰਸਿੱਖੀ ਦਾ ਵਸ ਜਾਣਾ। ਸਿੱਖੀ ਕੀ ਹੈ? ਸਿੱਖਿਆ। ਸਿੱਖਿਆ ਕੀ ਹੈ? ਗੁਰ ਵਿਚਾਰ। ਆਖੋ ਵਾਹਿਗੁਰੂ। ਸਿੱਖੀ ਕੀ ਹੈ? ਸਿੱਖਿਆ। ਸਿੱਖਿਆ ਕੀ ਹੈ? ਗੁਰ ਵਿਚਾਰ। ਸਿੱਖੀ, ਸਿੱਖਿਆ, ਗੁਰ ਵਿਚਾਰ। ਆਖੋ ਵਾਹਿਗੁਰੂ। ਸਿੱਖੀ ਕੀ ਹੈ? ਸਿੱਖਿਆ। ਸਿੱਖਿਆ ਕੀ ਹੈ? ਗੁਰ ਵਿਚਾਰ। ਆਖੋ ਵਾਹਿਗੁਰੂ। ਉਸ ਵਕਤ ਭਾਈ ਜੋਧ ਜੀ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੇ ਆਸ਼ੇ ਅਨੁਸਾਰ ਜੀਵਨ ਬਤਾਤ ਕਰਨ ਵਾਲੇ, ਗੁਰੂ ਦੀ ਮਤ ਅਨੁਸਾਰ ਜੀਵਨ ਦੀ ਜੁਗਤ ਵਿੱਚ ਜਿਉਣ ਵਾਲੇ ਅੰਮ੍ਰਿਤ ਵੇਲੇ ਪੜ੍ਹ ਰਹੇ ਹਨ ਇਹ ਬਾਣੀ, ਜੋ ਭਾਈ ਲਹਿਣਾ ਜੀ ਦੇ ਕੰਨੀ ਪਈ। ਉਹ ਬਾਣੀ ਦੇ ਸ਼ਬਦ ਕੀ ਨੇ? ਪਹਿਲਾਂ ਉਹ ਪੜ੍ਹ ਲਈ। ਜਿੱਤ ਸੇਵੀਐ ਸੁਖ ਪਾਈਐ, ਜਿੱਤ ਸੇਵੀਐ ਸੁਖ ਪਾਈਐ, ਜਿੱਤ ਸੇਵੀਐ ਸੁਖ ਪਾਈਐ, ਜਿੱਤ ਸੇਵੀਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਸੇਵੀਐ ਸੁਖ ਪਾਈਐ, ਜਿਤ ਸੇਵੀਐ ਸੁਖ ਪਾਈਐ ਆਪਣਾ, ਜਿਤ ਕੀਤਾ ਪਾਈਐ ਆਪਣਾ, ਸੋ ਕਾਲ ਪੂਰੀ ਕਿਉਂ ਕਾਲੀਐ, ਸੋ ਕਾਲ ਪੂਰੀ ਕਿਉਂ ਕਾਲੀਐ, ਜਿਤ ਸੇਵੀਐ ਸੁਖ ਪਾਈਐ, ਜਿਤ ਸੇਵੀਐ ਸੁਖ ਪਾਈਐ।
ਮੰਦਾ ਮੂਲ ਨਾ ਕੀਤੇ, ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਦਰ
ਸਾਹਿਬ ਨਾਲ ਨਹਾਰੀਐ ਜੋ ਸਾਹਿਬ ਨਾਲ ਨਹਾਰੀਐ
ਤੇ ਵੇਹਾ ਪਾਸਾ ਢਾਲੀਐ ਤੇ ਵੇਹਾ ਪਾਸਾ ਢਾਲੀਐ
ਜਿਤ ਸੇਵਿਐ ਸੁਖ ਪਾਈਐ ਸੇਵਿਆ ਸੁਖ ਪਾਈਐ
ਕਿਛ ਲਾਹੇ ਉਪਰ ਕਾਲੀਐ ਕਿਛ ਲਾਹੇ ਉਪਰ ਸ਼ਬਦ ਕੰਨੀ ਪਿਆ ਜਦੋਂ ਭਾਈ ਲਹਿਣਾ ਜੀ ਦੇ ਕੰਨੀ ਸ਼ਬਦ ਪਿਆ ਇਹ ਸ਼ਬਦ ਦੀ ਖਿੱਚ ਭਾਈ ਜੋਤ ਦੇ ਪਾਸ ਭਾਈ ਲਹਿਣੇ ਨੂੰ ਲੈ ਗਈ ਸ਼ਬਦ ਦੇ ਬੋਲਾਂ ਨੇ ਹਿਰਦਾ ਵਿੰਨ ਦਿੱਤਾ ਸੱਚਮੁੱਚ ਇਉਂ ਲੱਗਦਾ ਹੈ ਜਿਵੇਂ ਕਰੇਜੇ ਛੇਕ ਪੈ ਗਿਆ ਹੋਵੇ ਸੱਚਮੁੱਚ ਜਦੋਂ ਕੋਈ ਸ਼ਬਦ ਦੇ ਸਨਮੁੱਖ ਹੋ ਜਾਏ ਫਿਰ ਤਾਂ ਕਰੇਜੇ ਛੇਕ ਪੈ ਹੀ ਜਾਏਗਾ ਪਰ ਅੱਜ ਮੈਂ ਕਹਿ ਦਿਆਂ ਅੱਜ ਦਾ ਸਿੱਖ ਆਪਣੇ ਆਪ ਨੂੰ ਸਿੱਖ ਕਹਿਣ ਵਾਲਾ ਸ਼ਬਦ ਤੋਂ ਭੱਜ ਰਿਹਾ ਹੈ ਸ਼ਬਦ ਤੋਂ ਦੂਰੀ ਬਣਾਈ ਬੈਠਾ ਹੈ ਸ਼ਬਦ ਦੀ ਨਜ਼ਦੀਕੀ ਨਹੀਂ ਜੇ ਸ਼ਬਦ ਦੀ ਨਜ਼ਦੀਕੀ ਹੀ ਨਹੀਂ ਰਹੀ ਤੇ ਇਸ ਦਾ ਹਿਰਦੇ ਨੇ ਕੀ ਬਿਨਿਆ ਜਾਣਾ ਹੈ ਅੱਜ ਦਾ ਬੰਦਾ ਬਾਹਰੋਂ ਬੇਸ਼ੱਕ ਬੰਦਾ ਦਿਖਾਈ ਦਿੰਦਾ ਹੈ ਲੇਕਿਨ ਅੰਦਰੋਂ ਬੰਦਾ ਨਜ਼ਰ ਹੀ ਨਹੀਂ ਆਉਂਦਾ ਅੱਜ ਬੰਦਾ ਗਵਾਚਿਆ ਲੱਗਦਾ ਹੈ ਇਹ ਸੱਚਾਈ ਹੈ ਜਿਸਨੇ ਸ਼ਬਦ ਦਾ ਬਾਣ ਨਹੀਂ ਖਾਧਾ ਸੱਚਾਈ ਇਹ ਹੈ ਉਸਦੇ ਪੈਰ ਉਸਦੇ ਕਦਮ ਮਾੜੇ ਪਾਸੇ ਜਾਣਗੇ ਜਿਸਨੇ ਸ਼ਬਦ ਦਾ ਬਾਣ ਨਹੀਂ ਖਾਧਾ ਉਸਦੀ ਜੀਭ ਝੂਠ ਬੋਲੇਗੀ ਨਿੰਦਿਆ ਬੋਲੇਗੀ ਜਿਸਨੇ ਸ਼ਬਦ ਦਾ ਬਾਣ ਨਹੀਂ ਖਾਧਾ ਉਸਦੇ ਕੰਨ ਕੱਚ ਪਿੱਛ ਸੁਣਦੇ ਰਹਿਣਗੇ ਅੱਜ ਜੇ ਬੰਦਾ ਕੰਨਾਂ ਦਾ ਵੀ ਕੱਚਾ ਹੈ ਜੀਭ ਦੇ ਚਸਕਿਆਂ ਦਾ ਮਾਰਿਆ ਹੋਇਆ ਝੂਠ ਨਾਲ ਨਿਹੋਂ ਕਰੀ ਬੈਠਾ ਹੈ ਝੂਠ ਨਾਲ ਨਿਹੋਂ ਕਰਕੇ ਇਸ ਦਾ ਹਰ ਵੱਧਦਾ ਕਦਮ ਜੇ ਵਿਕਾਰਾਂ ਵੱਲ ਹੈ ਮਾੜੇ ਪਾਸੇ ਹੈ ਕਾਰਨ ਇੱਕੋ ਹੀ ਹੈ ਕਿ ਇਸਨੇ ਗੁਰਸ਼ਬਦ ਦਾ ਬਾਣ ਨਹੀਂ ਖਾਧਾ ਆਖੋ ਵਾਹਿਗੁਰੂ ਜਿਸ ਨੇ ਗੁਰਸ਼ਬਦ ਦਾ ਬਾਣ ਖਾ ਲਿਆ, ਕਬੀਰ ਸਤਿਗੁਰ ਸੂਰਮੇ ਵਾਹਿਆ ਬਾਣ ਜੋ ਏਕ ਸ਼ਬਦ ਦਾ ਬਾਣ, ਲਾਗਤ ਹੀ ਪੋਏ ਗਿਰ ਭਰਿਆ ਪਰਾ ਕਰੇ ਜੇ ਛੇਕ, ਜਿਸ ਨੇ ਖਾ ਲਿਆ ਛੇਕ ਕਬੀਰ ਗੁੰਗਾ ਹੂਆ ਬਾਬਰਾ ਬਹਿਰਾ ਹੂਆ ਕਾਨ, ਪਾਵੋ ਤੇ ਪਿੰਗਲ ਭਿਆ ਮਾਰਿਆ ਸਤਿਗੁਰ ਬਾਣ, ਜਿਹੜੀ ਜੀਭ ਕੱਚ ਵਿੱਚ ਬੋਲਦੀ ਸੀ ਉਹ ਗੁੰਗੀ ਹੋ ਗਈ। ਆਖੋ ਭਾਈ ਸੱਚ ਬੋਲਣ ਲੱਗ ਗਈ, ਜਿਹੜੇ ਕੰਨ ਮਾੜਾ ਸੁਣਦੇ ਸੀ ਉਹ ਬੋਲੇ ਹੋ ਗਏ ਸੱਚ ਸੁਣਨ ਲੱਗ ਗਏ, ਜਿਹੜੇ ਪੈਰ ਮਾੜੇ ਪਾਸੇ ਚੱਲਦੇ ਸੀ ਉਹ ਪਿੰਗਲੇ ਹੋ ਗਏ। ਆਖੋ ਵਾਹਿਗੁਰੂ। ਲੇਕਿਨ ਜਿਸ ਨੇ ਸ਼ਬਦ ਦਾ ਬਾਣ ਨਹੀਂ ਖਾਧਾ, ਅੱਖਾਂ ਤਾਂ ਬੰਦੇ ਵਰਗੀਆਂ ਨੇ ਲੇਕਿਨ ਦੇਖਣੀ ਬੰਦੇ ਵਰਗੀ ਨਹੀਂ ਰਹੀ, ਜੀਭ ਤਾਂ ਬੰਦੇ ਵਰਗੀ ਹੈ ਲੇਕਿਨ ਬੋਲੀ ਬੰਦੇ ਵਰਗੀ ਨਹੀਂ ਰਹੀ, ਪੈਰ ਤਾਂ ਬੰਦੇ ਵਰਗੇ ਨੇ ਲੇਕਿਨ ਚਾਲ ਬੰਦੇ ਵਰਗੀ ਨਹੀਂ ਰਹੀ, ਹੱਥ ਤਾਂ ਬੰਦੇ ਵਰਗੇ ਨੇ ਲੇਕਿਨ ਕਰਮ ਬੰਦੇ ਵਰਗੇ ਨਹੀਂ ਰਹੇ, ਉਹ ਜੀਵਨ ਕਹਿੰਦਾ ਮੈਂ ਬੰਦੇ ਵਾਂਗੂ ਜੀ ਰਿਹਾ ਲੇਕਿਨ ਕਰਤੂਤ ਬੰਦੇ ਵਰਗੀ ਨਹੀਂ ਰਹੀ। ਬੰਦਾ ਕਿਸ ਨੂੰ ਕਹੀਏ ਬੰਦਾ? ਆਖੋ ਵਾਹਿਗੁਰੂ। ਅੱਜ ਦਾ ਬੰਦਾ ਜਿਨ੍ਹਾਂ ਸ਼ਬਦ ਤੋਂ ਭੱਜਦਾ ਹੈ, ਕਦੇ ਵੀ ਇਹੋ ਜਿਹਾ ਬੰਦਾ ਸ਼ਬਦ ਤੋਂ ਨਹੀਂ ਸੀ ਭੱਜਿਆ ਜੋ ਅੱਜ ਭੱਜ ਰਿਹਾ ਹੈ। ਅੱਜ ਬੰਦਾ ਸ਼ਬਦ ਦੀ ਬਜਾਏ ਸਰੀਰ ਨਾਲ ਤਾਂ ਜੁੜਦਾ ਹੈ ਲੇਕਿਨ ਸ਼ਬਦ ਨਾਲ ਨਹੀਂ। ਆਖੋ ਵਾਹਿਗੁਰੂ। ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ। ਸ਼ਬਦ ਨਾਲ ਨਹੀਂ। ਆਹ ਵੇਖੋ ਬਾਣ ਲੱਗਿਆ ਭਾਈ ਲਹਿਣੇ ਨੂੰ, ਜਿੱਤ ਕੀਤਾ ਭਾਈ ਹੈ ਆਪਣਾ, ਫਿਰ ਬੁਰੀ ਘਾਲ ਕਿਉਂ ਘਾਲਣੀ ਹੈ? ਆਖੋ ਵਾਹਿਗੁਰੂ। ਆਹ ਸ਼ਬਦ ਦਾ ਬਾਣ ਲੱਗਿਆ ਜਿਸ ਦੀ ਸੇਵਾ ਕਰਨ ਦੇ ਨਾਲ ਸੁੱਖ ਮਿਲਦਾ, ਉਸਨੂੰ ਕਿਉਂ ਵਿਸਾਰਨਾ ਚਾਹੀਦਾ? ਆਖੋ ਇਹ ਖਿੱਚ ਐਸੀ ਪਈ ਭਾਈ ਜੋਹਰ ਦੇ ਕੋਲ ਲੈ ਗਈ, ਬੇਨਤੀ ਕੀਤੀ ਇਹ ਅੰਮ੍ਰਿਤ ਬਚਨ ਕਿਸ ਦੇ ਹਨ? ਭਾਈ ਜੋਧ ਜੀ ਨੇ ਕਿਹਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ। ਭਾਈ ਜੋਧ, ਕੀ ਤੂੰ ਮੈਨੂੰ ਦਰਸ਼ਨ ਕਰਾ ਸਕਦਾ ਹੈ? ਆਖੋ ਵਾਹਿਗੁਰੂ। ਇਸ ਗੱਲ ਨੂੰ ਥੋੜ੍ਹਾ ਜਿਹਾ ਸਮਝ ਲੈਣਾ। ਭਾਈ ਜੋਧ, ਭਾਈ ਲਹਿਣਾ ਬੋਲੇ ਕਿ ਮੈਨੂੰ ਐਸੇ ਸਤਿਗੁਰੂ ਦੇ ਦਰਸ਼ਨ ਕਰਾ ਸਕਦਾ ਹੈ ਕਿ ਦਰਸ਼ਨ ਹੋ ਜਾਣਗੇ? ਭਾਈ ਜੋਧ ਨੇ ਕਿਹਾ ਸੁਣ ਭਾਈ ਲੈਣੇ ਆ, ਸਮਰੱਥ ਗੁਰੂ ਦੇ ਦਰਸ਼ਨ ਕਰਨੇ ਹੋਣ, ਤੂੰ ਦਰਸ਼ਨਾਂ ਦੀ ਪਿਆਸ ਪੈਦਾ ਕਰ। ਆਖੋ ਵਾਹਿਗੁਰੂ। ਪਹਿਲੀ ਗੱਲ, ਗੁਰਸਿੱਖੋ ਇਹ ਗੱਲ ਯਾਦ ਰੱਖਣਾ, ਤੁਸੀਂ ਗੁਰੂ ਵੱਲ ਆ ਰਹੇ ਹੋ ਨਾ ਘਰੋਂ, ਤੁਹਾਡੇ ਮਨ ਵਿੱਚ ਜੇ ਗੁਰੂ ਦੇ ਦਰਸ਼ਨਾਂ ਦੀ ਪਿਆਸ ਹੋਵੇ, ਤੁਸੀਂ ਅੱਜ ਚੱਲੇ ਹੋ ਗੁਰਦੁਆਰੇ ਗੁਰੂ ਦੇ ਦਰਸ਼ਨਾਂ ਦੀ ਪਿਆਸ ਲੈ ਕੇ, ਲੇਕਿਨ ਯਾਦ ਰੱਖਣਾ ਦਰਸ਼ਨਾਂ ਦੀ ਪਿਆਸ ਲਗਾਉਣ ਵਾਲੇ ਹੋ, ਰਸਤੇ ਵਿੱਚ ਪਿਆਸ ਬਦਲ ਨਾ ਜਾਏ। ਅਸੀਂ ਘਰੋਂ ਤਲ ਚੱਲਦੇ ਹਾਂ ਗੁਰੂ ਦੇ ਦਰਸ਼ਨਾਂ ਲਈ, ਲੇਕਿਨ ਰਸਤੇ ਵਿੱਚ ਪਿਆਸ ਬਦਲ ਜਾਂਦੀ ਹੈ। ਗੁਰੂ ਕੋਲ ਜਾਈਏ, ਪੁੱਤ ਮੰਗ ਲਈਏ, ਗੁਰੂ ਕੋਲ ਜਾਈਏ, ਦੁਕਾਨ ਮੰਗ ਲਈਏ, ਗੁਰੂ ਕੋਲ ਜਾਈਏ, ਹੱਟੀ ਮੰਗ ਲਈਏ, ਪਿਆਸ ਤਾਂ ਬਦਲ ਗਈ। ਆਖੋ ਵਾਹਿਗੁਰੂ। ਲੇਕਿਨ ਜਿਸ ਗੁਰਸਿੱਖ ਦੀ ਪਿਆਸ ਗੁਰੂ ਦਰਸ਼ਨਾਂ ਦੀ ਹੋਵੇ, ਰਸਤੇ 'ਚ ਪਿਆਸ ਨਾ ਬਦਲੇ। ਭਾਈ ਜੋਧ ਕਹਿਣ ਲੱਗੇ, ਭਾਈ ਲੈਣੇ ਆ, ਜੇ ਅਗਰ ਤੇਰੀ ਪਿਆਸ ਨਾ ਬਦਲੀ ਗੁਰਸਿੱਖਾ, ਜੇ ਤੇਰੀ ਪਿਆਸ ਨਾ ਬਦਲੀ, ਗੁਰੂ ਦੀ ਪਿਆਸ ਵੀ ਉਹੀ ਹੋਏਗੀ ਜਿਹੜੀ ਸਿੱਖ ਦੀ ਹੋਏਗੀ। ਆਖੋ ਵਾਹਿਗੁਰੂ। ਜੇ ਸਿੱਖ ਘਰੋਂ ਗੁਰੂ ਦੇ ਦਰਸ਼ਨ ਲਈ ਜਾ ਰਿਹਾ ਹੋਏਗਾ, ਜੇ ਪਿਆਸ ਨਹੀਂ ਬਦਲਦੀ, ਤੇ ਗੁਰੂ ਅੱਗੋਂ ਸਿੱਖ ਨੂੰ ਲੈਣ ਜਾ ਰਿਹਾ ਹੋਏਗਾ। ਆਖੋ ਵਾਹਿਗੁਰੂ। ਇਹ ਹਕੀਕਤ ਹੈ। ਜਿਸ ਦਿਨ ਸਿੱਖ ਦੇ ਅੰਦਰ ਪਿਆਸ ਲੱਗ ਗਈ ਗੁਰੂ ਦੇ ਦਰਸ਼ਨਾਂ ਦੀ, ਕਿਉਂਕਿ ਪਿਆਸ ਜਦੋਂ ਲੱਗਦੀ ਹੈ ਮੁੱਖ ਉੱਧਰ ਕਰਦੀ ਹੈ, ਜਿੱਧਰੋਂ ਪਿਆਸ ਬੁੱਝਣ ਦੀ ਆਸ ਹੋਵੇ। ਆਖੋ ਵਾਹਿਗੁਰੂ। ਪਿਆਸ ਦਾ ਸੰਬੰਧ ਹੈ, ਜਦੋਂ ਵੀ ਪਿਆਸ ਲੱਗੇਗੀ ਇਹ ਪਿਆਸੇ ਦਾ ਮੁੱਖ ਉੱਧਰ ਕਰ ਦੇਗੀ, ਜਿੱਧਰੋਂ ਪਿਆਸ ਬੁੱਝਣ ਦੀ ਆਸ ਹੋਵੇ। ਤੇ ਲੇਕਿਨ ਜੇ ਪਿਆਸੇ ਦੀ ਪਿਆਸ ਜਿੱਧਰ ਆਸ ਹੈ ਉੱਧਰ ਤੁਰ ਪਵੇ ਤੇ ਪਿਆਸ ਬਦਲੇ ਨਾ, ਜਿਸ ਦੀ ਪਿਆਸ ਹੈ ਨਾ ਉਸ ਨੂੰ ਵੀ ਸਿੱਖਾ ਤੇਰੇ ਦਰਸ਼ਨਾਂ ਦੀ ਪਿਆਸ ਹੋ ਜਾਏਗੀ। ਆਖੋ ਵਾਹਿਗੁਰੂ।
ਜੇ ਤੂੰ ਗੁਰੂ ਵੱਲ ਜਾ ਰਿਹਾ ਹੋਏਗਾ ਤੇ ਸਿੱਖ ਨੂੰ ਗੁਰੂ ਲੈਣ ਆ ਰਿਹਾ ਹੋਏਗਾ। ਆਖੋ ਭਾਈ ਜੋਧ ਨੇ ਕਿਹਾ, ਭਾਈ ਲੈਣੇ ਹਾਂ, ਜੇ ਤੇਰੇ ਅੰਦਰ ਪਿਆਸ ਹੋਈ, ਦੇਖੀ ਪਿਆਸ ਨਾ ਬਦਲੇ ਤੇ ਗੁਰੂ ਤੈਨੂੰ ਆਪਣੇ ਘਰ ਆਪ ਲੈ ਜਾਏਗਾ। ਆਖੋ ਵਾਹਿਗੁਰੂ। ਇੱਕ ਸਮਾਂ ਆਇਆ ਸਾਥੀਆਂ ਨੂੰ ਉੱਥੇ ਬਿਠਾ ਕੇ ਭਾਈ ਲਹਿਣਾ ਘੋੜੀ 'ਤੇ ਸਵਾਰ ਹੋ ਕੇ ਤੁਰ ਪਏ ਨੇ ਬਾਬਾ ਨਾਨਕ ਦੇ ਦਰਸ਼ਨ ਕਰਨ ਲਈ। ਪਿਆਸ ਬਹੁਤ ਲੱਗੀ ਹੋਈ ਹੈ। ਆਖੋ ਵਾਹਿਗੁਰੂ। ਪਿਆਸ ਵੱਧਦੀ ਜਾ ਰਹੀ ਹੈ। ਰਸਤੇ 'ਚ ਪੁੱਛਦੇ ਨੇ ਬਾਬੇ ਨਾਨਕ ਦਾ ਘਰ ਕਿਹੜਾ ਹੈ। ਆਖੋ ਵਾਹਿਗੁਰੂ। ਜਿਵੇਂ ਜਿਵੇਂ ਪੁੱਛਦੇ ਨੇ ਤਿਵੇਂ ਤਿਵੇਂ ਪਿਆਸ ਵੱਧਦੀ ਜਾ ਰਹੀ ਹੈ। ਜਦੋਂ ਪਿਆਸ ਵੱਧਦੀ ਗਈ ਤੇ ਦੂਰੀ ਘਟਦੀ ਗਈ। ਆਖੋ ਵਾਹਿਗੁਰੂ। ਪਿਆਸ ਵਧੇਗੀ, ਦੂਰੀ ਘਟੇਗੀ। ਆਖੋ ਵਾਹਿਗੁਰੂ। ਪਿਆਸ ਵੱਧਦੀ ਗਈ, ਦੂਰੀ ਘਟਦੀ ਗਈ ਤੇ ਬਾਬਾ ਨਾਨਕ ਬੋਲੇ, ਆਓ ਚੱਲੀਏ ਰੂਹਾਨੀਅਤ ਦੇ ਰਾਜ ਦਾ ਕੋਈ ਲੈਣਦਾਰ ਆ ਰਿਹਾ, ਲੈਣ ਚੱਲੀਏ। ਆਖੋ ਵਾਹਿਗੁਰੂ। ਕਮਾਲ ਹੋ ਗਈ। ਤੁਰ ਪਏ। ਜਿਸ ਦੇ ਘਰ ਜਾਣਾ ਉਸੇ ਨੂੰ ਪੁੱਛਿਆ ਜਾ ਰਿਹਾ, ਬਾਬੇ ਨਾਨਕ ਦਾ ਘਰ ਕਿੱਥੇ ਹੈ? ਆਖੋ ਵਾਹਿਗੁਰੂ। ਜਿਸ ਦੇ ਘਰ ਜਾਣਾ ਉਸੇ ਨੂੰ ਹੀ। ਆਖੋ ਵਾਹਿਗੁਰੂ। ਜਿਸ ਨੇ ਘਰ ਲਿਜਾਣਾ ਉਸੇ ਨੂੰ ਹੀ। ਪੁੱਛਦੇ ਨੇ ਬਾਬਾ ਨਾਨਕ ਨੇ ਘੋੜੀ ਦੀ ਲਗਾਮ ਫੜ ਲਈ ਤੇ ਲੈ ਗਏ ਧਰਮਸ਼ਾਲ ਵਿੱਚ। ਇੱਥੇ ਮੈਂ ਇੱਕ ਧਰਮਸ਼ਾਲ ਦਾ ਨਾਮ ਲਿਆ ਇਸ ਕਰਕੇ ਤਾਂ ਕਿ ਮੈਂ ਤੁਹਾਡੇ ਕੋਲ ਸਮਝ ਕੇ ਸਿੱਖ ਸਕਾਂ। ਆਖੋ ਵਾਹਿਗੁਰੂ। ਬਾਬਾ ਨਾਨਕ ਭਾਈ ਲਹਿਣੇ ਨੂੰ ਧਰਮਸ਼ਾਲ ਕਿਉਂ ਲੈ ਕੇ ਗਏ? ਇਹ ਸਵਾਲ ਹੈ। ਆਖੋ ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ। ਬਾਬਾ ਨਾਨਕ ਭਾਈ ਲੈਣੇ ਨੂੰ ਧਰਮਸ਼ਾਲ ਕਿਉਂ ਲੈ ਕੇ ਗਏ? ਕਿਉਂਕਿ ਧਰਮਸ਼ਾਲ ਦਾ ਆਖਰੀ ਅਰਥ ਹੈ ਧਰਮ ਕਮਾਉਣ ਦੀ ਥਾਂ। ਆਖੋ ਵਾਹਿਗੁਰੂ। ਧਰਮਸ਼ਾਲ ਦਾ ਅਰਥ ਹੁੰਦਾ ਹੈ ਧਰਮ ਕਮਾਉਣ ਦੀ ਥਾਂ। ਆਹ ਜਿਹੜੀ ਧਰਤੀ ਹੈ ਨਾ, ਪਰਮਾਤਮਾ ਨੇ ਬਣਾਈ, ਬਣਾਈ ਇਸ ਵਾਸਤੇ ਸੀ ਧਰਮ ਕਮਾਉਣ ਵਾਸਤੇ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸਵੀ ਧਰਤੀ ਥਾਪ ਰੱਖੀ ਧਰਮਸਾਲ, ਇਹ ਧਰਮ ਕਮਾਉਣ ਦੀ ਥਾਂ। ਇਹ ਬੰਦੇ ਜੇ ਤੈਨੂੰ ਧਰਤੀ 'ਚ ਪਰਮਾਤਮਾ ਨੇ ਭੇਜਿਆ, ਭੇਜਿਆ ਇਸ ਕਰਕੇ ਸੀ ਤੂੰ ਧਰਮ ਕਮਾ। ਬਾਬੇ ਨਾਨਕ ਦਾ ਭਾਈ ਲਹਿਣੇ ਨੂੰ ਧਰਮਸਾਲ ਵਿੱਚ ਲਿਜਾਉਣਾ ਸਿੱਧ ਕਰਦਾ ਹੈ ਕਿ ਇੱਕ ਐਸੀ ਘਾੜਤ ਵਿੱਚ ਘੜਨਾ ਚਾਹੁੰਦੇ ਨੇ। ਆਖੋ ਵਾਹਿਗੁਰੂ। ਜਿੱਥੇ ਧਰਮ ਕਮਾਉਣ ਦੀ ਜੁਗਤ ਆ ਸਕੇ। ਆਖੋ ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ। ਧਰਮ ਕਮਾਉਣ ਦੀ ਜੁਗਤ। ਧਰਮਸ਼ਾਲ ਦਾ ਮਤਲਬ ਹੀ ਹੈ ਧਰਮ ਕਮਾਉਣ ਦੀ ਥਾਂ। ਆਖੋ ਵਾਹਿਗੁਰੂ। ਜੇ ਧਰਮਸ਼ਾਲ ਵਿੱਚ ਤੂੰ ਧਰਮ ਨਹੀਂ ਕਮਾਇਆ ਤੇ ਧਰਮਸ਼ਾਲ ਵਿੱਚ ਤੈਨੂੰ ਬਹਿਣਾ ਹੀ ਨਹੀਂ ਆਇਆ। ਆਖੋ ਵਾਹਿਗੁਰੂ। ਇਹ ਸੱਚਾਈ ਹੈ। ਬਾਕੀ ਤੁਸੀਂ ਸਾਰੇ ਪੜ੍ਹ ਚੁੱਕੇ ਹੋ ਬਾਬੇ ਨਾਨਕ ਦਾ ਕਹਿਣਾ। ਆਖੋ ਵਾਹਿਗੁਰੂ। ਭਾਈ ਲਹਿਣਿਆ, ਤੇਰਾ ਨਾਮ ਹੈ ਲਹਿਣਾ, ਤੂੰ ਲੈਣਾ ਹੈ ਤੇ ਅਸੀਂ ਦੇਣਾ ਹੈ। ਆਖੋ ਵਾਹਿਗੁਰੂ। ਲੇਕਿਨ ਸਵਾਲ ਤਾਂ ਸਿਰਫ ਇਹ ਸੀ ਕਿ ਇੱਕ ਐਸੀ ਘਾੜਤ ਵਿੱਚ ਘੜਨਾ, ਐਸੀ ਅਨੂਪ ਘਾੜਤ ਵਿੱਚ ਘੜਨਾ ਜਿੱਥੇ ਸੁਰਤ ਦੀ, ਮਤ ਦੀ, ਮਨ ਦੀ, ਬੁੱਧ ਦੀ ਅਨੂਪ ਘਾੜਤ ਘੜੀ ਜਾਏ। ਆਖੋ ਵਾਹਿਗੁਰੂ। ਮਾਤਾ ਦੀ ਕੁੱਖੋਂ ਸਰੀਰ ਜਨਮ ਲੈਂਦੇ ਨੇ, ਲੇਕਿਨ ਸਰੀਰਾਂ ਦੇ ਜਨਮ ਲੈਣ ਤੋਂ ਬਾਅਦ ਜੀਵਨ ਨੇ ਕਿੱਥੋਂ ਜਨਮ ਲਿਆ ਵੇਖਣਾ ਇਹ ਹੈ। ਸਰੀਰਾਂ ਦੇ ਜਨਮ ਲੈਣ ਤੋਂ ਬਾਅਦ ਜੇ ਜੀਵਨ ਨੇ ਗੁਰੂ ਦੇ ਸ਼ਬਦ 'ਚੋਂ ਜਨਮ ਲੈ ਲਿਆ, ਗੁਰਸ਼ਬਦ ਵਿੱਚ ਜੀਵਿਆ, ਗੁਰਸ਼ਬਦ ਵਿੱਚ ਜੀ ਕੇ ਗੁਰਸ਼ਬਦ ਨੂੰ ਕਮਾਇਆ, ਗੁਰਸ਼ਬਦ ਨੂੰ ਕਮਾ ਕੇ ਆਪਣੀ ਮੈਂ ਅਤੇ ਮੇਰੀ ਨੂੰ ਮਾਰ ਕੇ ਗੁਰਸ਼ਬਦ ਵਿੱਚ ਸਮਾ ਗਿਆ, ਉਸ ਨੂੰ ਗੁਰਸਿੱਖ ਕਹਿੰਦੇ ਨੇ। ਆਖੋ ਵਾਹਿਗੁਰੂ। ਗੁਰਸਿੱਖ ਦਾ ਜਨਮ ਹੀ ਸ਼ਬਦ 'ਚੋਂ ਹੈ। ਜੇ ਗੁਰਸ਼ਬਦ ਚੋਂ ਜੀਵਨ ਦਾ ਜਨਮ ਨਹੀਂ ਹੋਇਆ, ਸਰੀਰ ਕਰਕੇ ਜੇ ਤੂੰ ਸਿੱਖਾਂ ਦੇ ਘਰ ਪੈਦਾ ਵੀ ਹੋ ਗਿਆ ਤਾਂ ਵੀ ਗੁਰਸਿੱਖ ਨਹੀਂ। ਆਖੋ ਵਾਹਿਗੁਰੂ। ਗੁਰਸਿੱਖੀ ਦਾ ਜਨਮ ਹੋਇਆ ਹੀ ਗੁਰਸ਼ਬਦ ਚੋਂ। ਸਿਰਫ ਸਰੀਰ ਕਰਕੇ ਸਿੱਖਾਂ ਦੇ ਘਰ ਪੈਦਾ ਹੋਣ ਨਾਲ ਸਿੱਖ ਨਹੀਂ, ਜਿੰਨੀ ਦੇਰ ਤੱਕ ਜੀਵਨ ਗੁਰਸ਼ਬਦ ਚੋਂ ਜਨਮ ਨਾ ਲਵੇ ਉਨੀ ਦੇਰ ਤੱਕ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਗੁਰਸਿੱਖ ਹੋਣ ਦਾ, ਕਿਉਂਕਿ ਗੁਰਸਿੱਖ ਦੇ ਜੀਵਨ ਦਾ ਜਨਮ ਸਰੀਰ ਦੀ ਗੱਲ ਨਹੀਂ, ਸਰੀਰ ਦਾ ਜਨਮ ਮਾਤਾ ਦੀ ਕੁੱਖੋਂ ਹੁੰਦਾ, ਲੇਕਿਨ ਜੀਵਨ ਦਾ ਜਨਮ ਗੁਰਸ਼ਬਦ 'ਚ ਹੋਵੇ, ਗੁਰਸ਼ਬਦ ਜੀਵੇ, ਗੁਰਸ਼ਬਦ ਨੂੰ ਕਮਾਵੇ, ਗੁਰਸ਼ਬਦ ਨੂੰ ਕਮਾਉਂਦਾ ਹੋਇਆ ਜਿਉਂਦੇ ਜੀ ਮੈਂ ਅਤੇ ਮੇਰੀ ਨੂੰ ਮਾਰ ਕੇ ਮੁੜ ਕੇ ਗੁਰਸ਼ਬਦ ਵਿੱਚ ਸਮਾ ਜਾਏ। ਆਖੋ ਵਾਹਿਗੁਰੂ। ਗੁਰਸ਼ਬਦ ਦਾ ਹੀ ਰੂਪ ਬਣ ਜਾਏ, ਉਸ ਨੂੰ ਗੁਰਸਿੱਖ ਕਹਿੰਦੇ। ਭਾਈ ਗੁਰਦਾਸ ਦਾ ਇਹ ਕਹਿਣਾ, ਬਾ ਬਾਣੇ ਗੁਰ ਅੰਗਦ ਆਇਆ, ਸਰੀਰ ਕਰਕੇ ਭਾਈ ਲੈਣਾ ਭਾਈ ਫੇਰੂ ਦੇ ਘਰ ਜਨਮਿਆ, ਲੇਕਿਨ ਸ਼ਬਦ ਰੂਪ ਹੋ ਕੇ ਗੁਰੂ ਨਾਨਕ ਦੇ ਘਰ ਪ੍ਰਕਾਸ਼ ਕਰ ਗਿਆ। ਆਖੋ ਵਾਹਿਗੁਰੂ। ਬਾ ਬਾਣੇ ਗੁਰ ਅੰਗਦ ਆਇਆ, ਆਖੋ ਵਾਹਿਗੁਰੂ। ਸਰੀਰ ਕਰਕੇ ਭਾਈ ਫੇਰੂ ਦੇ ਘਰ ਸਰੀਰ ਨੇ ਜਨਮ ਲਿਆ, ਲੇਕਿਨ ਜੀਵਨ ਨੇ ਗੁਰਸ਼ਬਦ 'ਚੋਂ ਜਨਮ ਲੈ ਕੇ ਗੁਰਸ਼ਬਦ ਦਾ ਪ੍ਰਕਾਸ਼ ਹੋ ਗਿਆ। ਉਸ ਨੂੰ ਭਾਈ ਗੁਰਦਾਸ ਨੇ ਕਿਹਾ, ਬਾ ਬਾਣੇ ਗੁਰ ਅੰਗਦ ਆਇਆ। ਆਖੋ ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ। ਗੁਰੂ ਮਾਰਗ ਧਨ ਹੈ। ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ। ਇੱਕ ਵਾਰੀ ਫਿਰ ਬੋਲੋ ਵਾਹਿਗੁਰੂ। ਸਾਧ ਸੰਗਤ ਮਿਲ ਸੰਗ ਚਲਾਇਆ। ਇੱਕ ਵਾਰੀ ਫਿਰ ਬੋਲੋ ਵਾਹਿਗੁਰੂ। ਵਾਹਿਗੁਰੂ, 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 ਵਾਹਿਗੁਰੂ। ਹੁਣ ਘਾੜਤ ਵਿੱਚ ਖੜਨਾ। ਜਦੋਂ ਘਾੜਤ ਵਿੱਚ ਖੜਿਆ ਜਾਂਦਾ ਹੈ, ਤੁਸੀਂ ਸਾਰੇ ਸਿਆਣੇ ਬੈਠੇ ਹੋ, ਪੱਥਰ ਨੂੰ ਘੜਿਆ ਨਾ ਜਾਏ ਤਾਂ ਮਹਿਲਾਂ ਦਾ ਸ਼ਿੰਗਾਰ ਨਹੀਂ ਬਣਦਾ, ਲੱਕੜੀ ਨੂੰ ਘੜਿਆ ਨਾ ਜਾਏ ਤਾਂ ਫਰਨੀਚਰ ਨਹੀਂ ਬਣਦੀ, ਸੋਨੇ ਨੂੰ ਘੜਿਆ ਨਾ ਜਾਏ ਤਾਂ ਸੋਨੇ ਦੇ ਗਹਿਣੇ ਨਹੀਂ ਬਣਦੇ, ਅੱਲੜ ਮੁੰਡੇ ਨੂੰ ਘਾੜਤ ਵਿੱਚ ਘੜਿਆ ਨਾ ਜਾਏ ਤਾਂ ਵਿਦਵਾਨ ਨਹੀਂ ਬਣਦਾ। ਆਖੋ ਭਾਈ। ਲੇਕਿਨ ਪੱਥਰ ਨੂੰ ਘੜਨ ਵਾਸਤੇ ਵੀ ਵਰਕਸ਼ਾਪ ਚਾਹੀਦੀ ਹੈ, ਲੱਕੜੀ ਨੂੰ ਘੜਨ ਵਾਸਤੇ ਵੀ ਵਰਕਸ਼ਾਪ ਚਾਹੀਦੀ ਹੈ, ਸੋਨੇ ਨੂੰ ਘੜਨ ਵਾਸਤੇ ਸੁਨਿਆਰੇ ਦੀ ਟਕਸਾਲ ਚਾਹੀਦੀ ਹੈ, ਬੱਚੇ ਨੂੰ ਵਿਦਵਾਨ ਬਣਾਉਣ ਵਾਸਤੇ ਪਾਠਸ਼ਾਲਾ ਚਾਹੀਦੀ ਹੈ, ਅਤੇ ਮਨੁੱਖੀ ਜੀਵਨ ਦੀ ਘਾੜਤ ਖੋਟੇ ਤੋਂ ਖਰਾ ਕਰਨ ਲਈ ਵੀ ਸਤਿਗੁਰੂ ਦੀ ਟਕਸਾਲ ਚਾਹੀਦੀ ਹੈ। ਆਖੋ ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ। ਸਤਿਗੁਰੂ ਦੀ ਟਕਸਾਲ ਚਾਹੀਦੀ ਹੈ। ਆਖੋ ਵਾਹਿਗੁਰੂ। ਜਿਵੇਂ ਸੁਨਿਆਰਾ ਕਸਵੱਟੀ 'ਤੇ ਪਰਖਦਾ ਸੋਨਾ ਸ਼ੁੱਧ ਹੈ ਕਿ ਨਹੀਂ, ਉਸਦੀ ਕਸਵੱਟੀ ਹੈ ਪਰਖਣਾ ਸੋਨੇ ਨੂੰ ਸ਼ੁੱਧ ਹੈ ਕਿ ਅਸ਼ੁੱਧ, ਅਤੇ ਮੇਰੇ ਗੁਰੂ ਦੀ ਕਸਵੱਟੀ ਕੀ ਹੈ? ਪ੍ਰੇਮ ਦਾ ਪਰਚਾ, ਗੁਰ ਚੇਲੇ ਪਰਚਾ ਪਰਚਾਇਆ। ਆਖੋ ਵਾਹਿਗੁਰੂ। ਬਾ ਬਾਣੀ ਪੀੜੀ ਚਲੀ, ਗੁਰ ਚੇਲੇ ਪਰਚਾ ਪਰਚਾਇਆ। ਆਖੋ ਵਾਹਿਗੁਰੂ। ਗੁਰ ਅੰਗਦ ਗੁਰ ਅੰਗ ਤੇ ਗੁਰ ਚੇਲਾ, ਚੇਲਾ ਗੁਰ ਭਾਇਆ। ਪ੍ਰੇਮ ਦਾ ਪਰਚਾ, ਪ੍ਰੇਮ ਦੇ ਪਰਚੇ ਵਿੱਚ ਜੋ ਪਾਸ ਹੋ ਗਿਆ ਉਹ ਸ਼ੁੱਧ ਹੈ, ਜਿਹੜਾ ਪ੍ਰੇਮ ਦੇ ਪਰਚੇ 'ਚੋਂ ਪਾਸ ਨਹੀਂ ਹੋਇਆ ਉਹ ਅਸ਼ੁੱਧ ਹੈ। ਪ੍ਰੇਮ ਦੇ ਪਰਚੇ ਦਾ ਬੇਸ ਹੈ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਪ੍ਰੇਮ ਦੇ ਪਰਚੇ ਦਾ ਅਸੂਲ ਹੈ ਮੁਰਦਾ ਹੋਏ, ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਪਰਮ ਪੁਖ ਹੋਵਣਾ। ਗੁਰੂ ਦਾ ਉਪਦੇਸ਼ ਕਮਾਉਣ ਵਾਲੇ ਪ੍ਰੇਮ ਦੇ ਪਰਚੇ ਪੈਂਦੇ ਰਹੇ, ਪਰ ਜਦੋਂ ਤਾਣਕ ਰੂਪ ਧਾਰਿਆ ਬਾਕੀ ਸਾਥੀ ਤਾਂ ਪਿੱਛੇ ਹਟ ਗਏ, ਲੇਕਿਨ ਗੁਰਮੁਖ ਭਾਈ ਲੈਣਾ ਪਿੱਛੇ ਨਾ ਹਟੇ। ਧੰਨ ਗੁਰੂ ਨਾਨਕ ਦੇਵ ਜੀ ਨੇ ਕਿਹਾ, ਗੁਰਮੁਖਾ ਸਾਰੇ ਚਲੇ ਗਏ ਤੂੰ ਕਿਉਂ ਨਹੀਂ ਗਿਆ? ਗੁਰਮੁਖ ਭਾਈ ਲਹਿਣਾ ਬੋਲੇ, ਮਹਾਰਾਜ ਕਿੱਥੇ ਜਾਂਦਾ, ਮੇਰਾ ਤੁਹਾਡੇ ਤੋਂ ਬਿਨਾਂ ਕੋਈ ਟਿਕਾਣਾ ਹੀ ਨਹੀਂ। ਆਖੋ ਭਾਈ। ਕਹਿੰਦੇ ਅੱਛਾ, ਕੀ ਕਿਹਾ? ਤੁਹਾਡੇ ਤੋਂ ਬਿਨਾਂ ਕੋਈ ਟਿਕਾਣਾ ਨਹੀਂ? ਗੁਰਮੁਖ ਭਾਈ ਲੈਣੇ ਆ, ਟਿਕਾਣਾ ਮੈਂ ਵੀ ਅੱਜ ਲੱਭ ਲਿਆ, ਗੁਰ ਅੰਗਦ ਕੇ ਹੀ ਹੈ ਮੈਂ। ਆਖੋ ਭਾਈ। ਆਖੋ ਅੱਜ ਮੈਂ ਵੀ ਟਿਕਾਣਾ ਲੱਭ ਲਿਆ। ਆਖੋ ਭਾਈ। ਤੂੰ ਟਿਕਾਣੇ ਦੀ ਗੱਲ ਕਰਦਾ ਤੇ ਟਿਕਾਣਾ ਅੱਜ ਮੈਂ ਵੀ ਲੱਭ ਲਿਆ, ਗੁਰ ਅੰਗਦ ਕੇ ਹੀ ਹੈ ਮੈਂ ਆਖੋ ਵਾਹਿਗੁਰੂ। ਉੱਥੇ ਭਾਈ ਗੁਰਦਾਸ ਜੀ ਕੀ ਕਹਿੰਦੇ ਨੇ, ਇਹ ਸ਼ਬਦ ਪੜ੍ਹ ਲਈਏ, ਆਖੋ ਵਾਹਿਗੁਰੂ। ਜਦੋਂ ਟਿਕਾਣਾ ਲੱਭਿਆ, ਗੁਰ ਚੇਲਾ ਚੇਲਾ ਗੁਰ ਪਾਇਆ, ਸੈ ਟਿੱਕਾ ਦਿੱਤੁਸ ਜੀਵ ਦੇ, ਨਾਨਕ ਸਲਾਮਤ ਥੀਮ ਦੇ, ਤੇ ਭਾਈ ਗੁਰਦਾਸ ਕੀ ਕਹਿੰਦੇ,
ਸਤਿਗੁਰੂ ਨਾਨਕ ਰੂਪ ਬਟਾਇਆ, 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 ਸਤਿਗੁਰੂ ਨਾਨਕ ਰੂਪ ਬਟਾਇਆ।
ਜੋਤ ਹੋਈ ਚੁਲੈ ਸੋ ਛੱਤ ਨਿਰੰਜਨੀ ਮਲ ਤਖਤ ਬੈਠਾ ਗੁਰ ਹਟੀਐ ਹੋਈ ਆਖੋ ਵਾਹੀ ਕਰੈ ਜੋ ਗੁਰ ਫੁਰਮਾਇਆ ਸਿਲ ਜੋਗ ਅਲੂਣੀ ਚਟੀ ਹੈ ਕੀ ਹੋ ਰਿਹਾ ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨ ਆਵੀ ਖੱਟੀ ਹੈ ਆਖੋ ਭਾਈ ਫਤਿਹ ਬੁਲਾਉਣ ਤੋਂ ਪਹਿਲਾਂ ਇਹ ਗੱਲ ਕਹਿ ਦਿਆਂ ਸਿੱਧਾਂ ਨੇ ਵੀ ਗੁਰੂ ਅੰਗਦ ਦੇਵ ਜੀ ਮਹਾਰਾਜ ਕੋਲ ਸਵਾਲ ਕੀਤੇ ਉਹਨਾਂ ਸਵਾਲਾਂ 'ਚੋਂ ਇੱਕ ਸਵਾਲ ਸੀ ਦੱਸੋ ਤੁਹਾਡੇ ਕੋਲ ਕਿਹੜਾ ਗੁਣ ਸੀ ਕਿ ਤੁਹਾਡੇ ਗੁਣ ਵੇਖ ਕੇ ਤੁਹਾਡੀ ਕਾਲਨਾ ਵੇਖ ਕੇ ਗੁਰੂ ਨਾਨਕ ਤੁਹਾਡੇ ਅੱਗੇ ਝੁੱਕ ਗਿਆ ਆਖੋ ਵਾਹਿਗੁਰੂ ਤੁਹਾਨੂੰ ਨਮਸਕਾਰ ਕੀਤੀ ਹੈ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਬੋਲੇ ਸੀ ਸਿੱਧੋ ਕੋਈ ਰੁਲਦਾ ਫਿਰਦਾ ਬਾਲਕ ਹੋਵੇ ਰੁਲ ਰਿਹਾ ਹੋਵੇ ਉਸਦਾ ਪਿਤਾ ਉਸ 'ਤੇ ਤਰਸ ਕਰਕੇ ਜੋ ਧਰਤੀ 'ਤੇ ਰੁਲ ਰਿਹਾ ਮਿੱਟੀ ਵਿੱਚ ਰੁਲ ਰਹੇ ਬਾਲਕ ਨੂੰ ਚੱਖ ਲਵੇ ਉਸ ਨੂੰ ਚੁੱਕਣਾ ਨਹੀਂ ਕਹਿੰਦੇ ਮਿਹਰ ਕਹਿੰਦੇ ਨੇ ਆਖੋ ਵਾਹਿਗੁਰੂ ਮੈਂ ਤਾਂ ਰੁਲਦਾ ਫਿਰਦਾ ਸੀ ਮੈਨੂੰ ਕੌਣ ਪੁੱਛਦਾ ਸੀ ਆਖੋ ਵਾਹਿਗੁਰੂ ਮੇਰੇ ਪਿਤਾ ਗੁਰੂ ਨਾਨਕ ਨੇ ਮੇਰੇ 'ਤੇ ਤਰਸ ਕੀਤਾ ਮੈਨੂੰ ਰੁਲਦੇ ਫਿਰਦੇ ਨੂੰ ਗੱਲ ਨਾਲ ਲਗਾ ਲਿਆ ਇਸ ਨੂੰ ਚੁੱਕਣਾ ਥੋੜ੍ਹਾ ਕਹਿੰਦੇ ਨੇ ਇਸ ਨੂੰ ਮਿਹਰ ਕਹਿੰਦੇ ਨੇ ਇੱਕ ਗੱਲ ਯਾਦ ਰੱਖ ਲੈਣਾ ਭਾਈ ਲਹਿਣੇ ਦੇ ਚਰਨਾਂ 'ਤੇ ਗੁਰੂ ਨਾਨਕ ਨੇ ਮੱਥਾ ਨਹੀਂ ਟੇਕਿਆ ਆਖੋ ਵਾਹਿਗੁਰੂ ਭਾਈ ਲਹਿਣੇ ਦੇ ਚਰਨਾਂ 'ਤੇ ਗੁਰੂ ਨਾਨਕ ਨੇ ਮੱਥਾ ਨਹੀਂ ਟੇਕਿਆ ਗੁਰੂ ਅੰਗਦ ਦੇ ਚਰਨਾਂ 'ਤੇ ਟੇਕਿਆ ਜਦੋਂ ਸ਼ਬਦ ਰੂਪ ਹੋ ਗਏ ਆਖੋ ਭਾਈ ਸ਼ਬਦ ਨਾਲ ਜਦੋਂ ਸ਼ਬਦ ਦਾ ਪ੍ਰਕਾਸ਼ ਹੋ ਗਿਆ ਦੀਵੇ ਨਾਲ ਜਦੋਂ ਦੀਵਾ ਜਲ ਗਿਆ ਤਾਂ ਮੱਥਾ ਕਿਸ ਨੂੰ ਟੇਕਿਆ ਸ਼ਬਦ ਨੂੰ ਆਖੋ ਵਾਹਿਗੁਰੂ ਜੇ ਸਰੀਰ ਨੂੰ ਟੇਕਣਾ ਹੁੰਦਾ ਅਤੇ ਭਾਈ ਲਹਿਣੇ ਦੇ ਸਰੀਰ ਨੂੰ ਟੇਕ ਦਿੱਤਾ ਹੁੰਦਾ ਆਖੋ ਵਾਹਿਗੁਰੂ ਜਦੋਂ ਸ਼ਬਦ ਰੂਪ ਹੋ ਗਏ ਸ਼ਬਦ ਨਾਲ ਸ਼ਬਦ ਦਾ ਪ੍ਰਕਾਸ਼ ਹੋ ਗਿਆ ਦੀਵੇ 'ਤੇ ਜਿਉਂ ਦੀਵਾ ਜਲਿਆ ਆਖੋ ਵਾਹਿਗੁਰੂ ਉਸ ਵਕਤ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸ਼ਬਦ ਦੇ ਅੱਗੇ ਮੱਥਾ ਟੇਕ ਦਿੱਤਾ ਆਖੋ ਵਾਹਿਗੁਰੂ ਸਰੀਰ ਬਦਲਿਆ ਜੋਤ ਹੋਈ ਸੀ ਆਖੋ ਵਾਹਿਗੁਰੂ ਬਸ ਸਾਡੀਆਂ ਸ਼ਤਾਬਦੀਆਂ ਮਨਾਉਣੀਆਂ ਇਹੋ ਮਕਸਦ ਹੈ ਹਰ ਸ਼ਤਾਬਦੀ ਵਿੱਚ ਕੁਛ ਮਕਸਦ ਹੈ ਅੱਜ ਮੈਨੂੰ ਖੁਸ਼ੀ ਹੈ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ 500 ਸਾਲਾ ਆ ਪ੍ਰਕਾਸ਼ ਉਤਸਵ ਮਨਾਇਆ ਲੇਕਿਨ ਉਹਨਾਂ ਨੇ ਆਪਣੇ ਜੀਵਨ ਕਿਤਨੇ ਨਸ਼ਈਆਂ ਦਾ ਨਸ਼ਾ ਛੁਡਾਇਆ ਉਹਨਾਂ ਦੀ ਹਿਸਟਰੀ ਪੜ੍ਹ ਲਓ ਮਲੂਕਾ ਚੌਧਰੀ ਨੂੰ ਮਿਰਗੀ ਦੀ ਬਿਮਾਰੀ ਸੀ ਖਡੂਰ ਸਾਹਿਬ ਦੇ ਮਲੂਕਾ ਚੌਧਰੀ ਨੂੰ ਮਿਰਗੀ ਦੀ ਬਿਮਾਰੀ ਨਹੀਂ ਸੀ ਜਾਂਦੀ ਧੰਨ ਗੁਰੂ ਅੰਗਦ ਦੇਵ ਜੀ ਨੇ ਕਿਹਾ ਸੀ ਮਲੂਕੇ ਮਿਰਗੀ ਤਾਂ ਚਲੀ ਜਾਏਗੀ ਪਰ ਜਿਹੜੀ ਨਸ਼ਿਆਂ ਦੀ ਮਿਰਗੀ ਹੈ ਇਹਨੂੰ ਪਹਿਲਾਂ ਹਟੇ ਅਤੇ ਫਿਰ ਕਿਤਨਿਆਂ ਨਸ਼ਈਆਂ ਦੇ ਨਸ਼ੇ ਛੁਡਾਏ ਜੇ ਸੱਚਮੁੱਚ ਅੱਜ ਅਸੀਂ ਸ਼ਤਾਬਦੀ ਮਨਾਈ ਹੈ ਆਓ ਰਲ ਕੇ ਪ੍ਰਣ ਕਰੀਏ ਅਸੀਂ ਸਮਾਜ ਨੂੰ ਨਸ਼ਿਆਂ ਤੋਂ ਮੁਕਤ ਕਰ ਸਕੀਏ ਆਖੋ ਵਾਹਿਗੁਰੂ ਆਖੋ ਵਾਹਿਗੁਰੂ ਮਹਾਨ ਬਖਸ਼ਾਂ ਕੀਤੀਆਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਅਕਥ ਕਥਾ ਹੈ ਬੇਅੰਤ ਮਹਿਮਾ ਹੈ ਪੂਰੀ ਤਾਂ ਵਰਣਨ ਨਹੀਂ ਹੋ ਸਕਦੀ ਆਓ ਆਪਾਂ ਇਤਨਾ ਹੀ ਉਪਰਾਲਾ ਕਰ ਲਈਏ
ਕਿ ਸਮਾਜ ਨੂੰ ਨਸ਼ਿਆਂ ਤੋਂ ਮੁਕਤ ਕਰਕੇ ਅੱਛਾ ਆਚਰਨ ਦੇ ਸਕੀਏ, ਅੱਛਾ ਜੀਵਨ ਦੇ ਸਕੀਏ, ਰਲ ਮਿਲ ਕੇ ਪਿਆਰ ਨਾਲ ਰਹਿ ਸਕੀਏ, ਇੱਕ ਦੂਸਰੇ ਨਾਲ ਸਾਂਝ ਪਾ ਸਕੀਏ, ਆਖੋ ਭਾਈ ਸਾਰਿਆਂ 'ਚ ਪਰਮਾਤਮਾ ਦੀ ਜੋਤ ਵੇਖ ਸਕੀਏ। ਅਤੇ ਇਹ ਗੁਰੂ ਕਿਰਪਾ ਕਰੇ, ਵਿਚਾਰ ਕਰਦੇ ਹਾਂ, ਪਿੱਤਰ ਬਾਣੀ ਪੜ੍ਹਦੇ ਹਾਂ, ਅਨੇਕਾਂ ਫੁੱਲਾਂ ਅਨੇਕਾਂ ਤਰੁੱਟੀਆਂ ਹੋਣਗੀਆਂ, ਬਖਸ਼ ਲੈਣਾ। ਅੱਗੋਂ ਵਾਸਤੇ ਅਰਦਾਸ ਕਰਨੀ ਸਨਾਚੀ ਸੰਸਮਤ ਬਖਸ਼ਿਸ਼ ਕਰੇ, ਕਈ ਗੁਰੂ ਪਿਆਰੇ ਮਾਇਆ ਭੇਟ ਕਰ ਗਏ ਹਨ, ਨਾਮਦਾਨ ਬਖਸ਼ੇ, ਜਿੱਥੇ ਮਾਇਆ ਯੋਗ ਸਮਝਣਾ ਵਰਤ ਲੈਣਾ, ਦਾਸ ਅਸੀਸਾਂ ਬਖਸ਼ਿਸ਼ ਕਰਨਾ। ਗੁਰਮੁਖਾਂ ਨੇ ਹੁਕਮ ਕੀਤਾ ਸੀ ਸਾਲ 'ਚ ਇੱਕ ਦਿਨ ਲਈ, ਆਖੋ ਵਾਹਿਗੁਰੂ, ਠੀਕ ਹੈ 2005 ਨੂੰ ਦਾਸ ਸਾਲ ਦੇ ਵਿੱਚ ਇੱਕ ਦਿਨ ਤੁਹਾਨੂੰ ਜ਼ਰੂਰ ਦੇ ਦੇਵੇਗਾ, ਅੱਗੋਂ ਜਿਵੇਂ ਅਕਾਲ ਪੁਰਖ ਦੀ ਮਰਜ਼ੀ ਹੋਏਗੀ। ਆਖੋ ਵਾਹਿਗੁਰੂ, ਦਾਸ ਨੂੰ ਆ ਗਿਆ ਬਖਸ਼ਿਸ਼ ਕਰਨਾ, ਕਿਉਂਕਿ ਦਾਸ ਦੀ ਪਰਸੋਂ ਫਲਾਈਟ ਹੈ, ਵਿਦੇਸ਼ ਜਾਣਾ, ਇਸ ਕਰਕੇ ਦਾਸ ਨੇ ਜ਼ਰੂਰੀ ਕਾਰਜ ਕਰਨੇ ਹਨ। ਮੈਂ ਫਿਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ ਕਰਦਾ ਹੋਇਆ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਦਾ, ਜਿਹੜੇ ਬੜੇ ਪਿਆਰ ਕਰਦੇ ਨੇ, ਭਾਈ ਓਂਕਾਰ ਸਿੰਘ ਜੀ ਦਾ, ਭਾਈ ਸਤਨਾਮ ਸਿੰਘ ਜੀ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਸੇਵਾ ਦਾ ਸਮਾਂ ਦਿੱਤਾ ਹੈ। ਆਓ ਫਤਿਹ ਬੁਲਾਓ, ਅਗਲਾ ਪ੍ਰੋਗਰਾਮ ਸਰਵਣ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।